ਸਤਨਾਮ ਧੰਨਵਾਖੇ ਗੁਰੂ ਸਾਖੇਬ ਕਾਮ ਕ੍ਰੋਧ ਲੋਭ ਝੂਠ ਨਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਪਿਤਰ ਤੇ ਇਨ ਕੋ ਡਾਰ ਹੋ ਆਪਣ ਨਿਕਟ ਬੁਲਾਵੋ ਡੰਡੋਤ ਬੰਧਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਤਿਗੁਰੂ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ ਦਾ ਸ਼ਹਾਦਤ ਦਾ ਦਿਵਸ ਸਮੁੱਚੇ ਸਿੱਖ ਜਗਤ ਅੰਦਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹੈ। ਆਓ ਬਖਸ਼ੇ ਹੋਏ ਸਮੇਂ ਅੰਦਰ ਰਹਿ ਕੇ ਸਤਿਗੁਰੂ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਨੂੰ ਆਧਾਰ ਬਣਾ ਕੇ ਕੁਛ ਵਿਚਾਰਾਂ ਆਪਸ ਵਿੱਚ ਆਪਾਂ ਸਾਂਝੀਆਂ ਕਰ ਸਕੀਏ। ਆਪ ਸਮੂਹ ਸਾਧ ਸੰਗਤ ਬਖਸ਼ੋ ਆਸੀਸ। ਗੁਰੂ ਤੇਗ ਬਹਾਦੁਰ ਜੀ ਆਪਣੀ ਕਿਰਪਾ ਆਪ ਵਰਤਾਣ, ਅੰਦਰ ਦਾ ਟਿਕਾ ਬਖਸ਼ ਦੇਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਜੋ ਅੰਮ੍ਰਿਤ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਆਪਾਂ ਪੜ੍ਹਨੇ ਔਰ ਵਿਚਾਰਨੇ ਹਾਂ, ਇਹ ਅੰਮ੍ਰਿਤ ਬਾਣੀ ਧੰਨ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ ਦਾ ਆਪਣਾ ਅੰਦਰ, ਆਪਣਾ ਹਿਰਦਾ, ਆਪਣਾ ਪਰਮ ਆਪਾ ਹੈ। ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਹਜ਼ੂਰ ਦੇ ਨੇਤਰਾਂ ਦੇ ਸਾਹਮਣੇ ਤਿੰਨ ਗੁਰਸਿੱਖ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਹ ਵੀ ਅੰਮ੍ਰਿਤ ਬਚਨ ਧੰਨ ਗੁਰੂ ਕਲਗੀਧਰ ਜੀ ਦੇ ਅਸੀਂ ਹੁਣੇ ਸਰਵਣ ਕਰ ਰਹੇ ਸੀ। ਜੋ ਗੁਰੂ ਤੇਗ ਬਹਾਦਰ ਜੀ ਨੇ ਕਰ ਦਿੱਤਾ ਉਹ ਕੋਈ ਨਹੀਂ ਕਰ ਸਕਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਮੁਤਾਬਕ ਸਿੱਖੀ ਦੇ ਅੰਦਰ ਇਬਾਦਤ, ਬੰਦਗੀ, ਸਿਮਰਨ, ਪਰਮਾਤਮਾ ਦਾ ਚਿੰਤਨ ਇਹ ਆਰੰਭ ਹੈ। ਇਹਦੀ ਸ਼ੁਰੂਆਤ ਬੰਦਗੀ ਸਿਮਰਨ ਪਰਮਾਤਮਾ ਦੀ ਇਬਾਦਤ, ਪਰ ਇਸ ਦਾ ਸ਼ਿਖਰ ਉੱਚਾ ਮਕਾਮ ਪਰਮਾਤਮਾ ਵਿੱਚ ਅਭੇਦਤਾ, ਅਤੇ ਉਸ ਅਭੇਦਤਾ ਨੂੰ ਮਾਣਦੇ ਹੋਏ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਲੈਣਾ। ਇਉਂ ਕਹਿ ਲਈਏ ਕਿ ਗੁਰਬਾਣੀ, ਬੰਦਗੀ, ਸਿਮਰਨ ਸਿੱਖੀ ਦੀਆਂ ਜੜ੍ਹਾਂ ਨੇ ਅਤੇ ਸ਼ਹਾਦਤ ਇਹਦਾ ਸ਼ਿਖਰ ਫਲ ਹੈ। ਇਬਾਦਤ ਇਸ ਦੀ ਨੀਂਹ ਹੈ ਅਤੇ ਸ਼ਹਾਦਤ ਇਸ ਦਾ ਕਲਸ਼ ਹੈ। ਜਿਸ ਬ੍ਰਿਕਸ਼ ਦੀਆਂ ਜੜ੍ਹਾਂ ਵਿੱਚ ਤਾਕਤ ਹੈ, ਫਲ ਤੱਕ ਵੀ ਉਹੀ ਪਹੁੰਚਦਾ ਅਤੇ ਰਸ ਵੀ ਉਹਦੇ ਫਲ ਵਿੱਚ ਭਰਦਾ, ਅਤੇ ਜਿਸ ਦੀਆਂ ਰੁੱਖ ਦੀਆਂ ਜੜ੍ਹਾਂ ਹੀ ਕਮਜ਼ੋਰ ਨੇ, ਉਹਨੇ ਫਲ ਤੱਕ ਕਿੱਥੇ ਪਹੁੰਚਣਾ ਹੈ। ਜਿਸ ਮਕਾਨ ਦੀਆਂ ਨੀਆਂ ਮਜ਼ਬੂਤ ਨੇ, ਉਹ ਹੀ ਕਲਸ਼ ਤੱਕ, ਗੁੰਬਦ ਤੱਕ ਪਹੁੰਚੇਗਾ, ਅਤੇ ਜਿਸ ਦੀਆਂ ਨੀਆਂ ਕਮਜ਼ੋਰ ਨੇ, ਉਹ ਕਦੀ ਛੱਤ ਤੱਕ ਵੀ ਨਹੀਂ ਪਹੁੰਚ ਸਕਦਾ। ਉਹਦਾ ਹਰ ਵੇਲੇ ਖਦਸਾ ਹੈ ਕਿ ਕਿਤੇ ਢਹਿ ਨਾ ਪਏ। ਬਸ ਪਿਆਰਿਓ, ਜਿਸ ਦੇ ਅੰਦਰ ਪਰਮਾਤਮਾ ਦੀ ਬੰਦਗੀ ਦੀ ਜੜ੍ਹ ਹੈ, ਬੰਦਗੀ ਦੀ ਨੀਂਹ ਹੈ, ਉਹ ਸ਼ਿਖਰ 'ਤੇ ਪਹੁੰਚਦਾ, ਸ਼ਹਾਦਤ ਦਾ ਕਲਸ਼ ਵੀ ਉਹਨੂੰ ਮਿਲਦਾ ਅਤੇ ਗੁਰਮੁਖੋ ਸ਼ਹਾਦਤ ਦਾ ਫਲ ਵੀ ਉਹਨੂੰ ਮਿਲਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚੋਂ ਅਸੀਂ ਦੇਖਣੇ, ਹਜ਼ੂਰ ਦਾ ਪਰਮ ਆਪਾ ਹੈ ਬਾਣੀ। ਰਾਤ ਵੀ ਇੱਕ ਅਰਜ਼ ਕੀਤੀ ਸੀ ਕੱਲ੍ਹ, ਮੌਤ ਦਾ ਭੈ ਸਭ ਤੋਂ ਵੱਡਾ ਭੈ ਹੈ ਇਸ ਸੰਸਾਰ ਅੰਦਰ। ਵੱਡੇ ਵੱਡੇ ਰਿਸ਼ੀ, ਮੁਨੀ, ਧਰਮਾਤਮਾ ਲੋਕ ਜਦੋਂ ਮੌਤ ਸਾਹਮਣੇ ਆਉਂਦੀ ਦਿਸਦੀ ਏ, ਤਾਂ ਅਕਸਰ ਬੰਦੇ ਉਹ ਅੰਦਰੋਂ ਥਿੜਕ ਜਾਂਦੇ ਨੇ। ਮੌਤ ਇਤਨਾ ਭੈ ਹੈ ਕਿ ਕਈ ਵਾਰੀ ਲੋਕ ਆਪਣੇ ਸਿਧਾਂਤ ਦੀ ਬਲੀ ਵੀ ਮੌਤ ਤੋਂ ਡਰਦੇ ਹੋਏ ਮੌਤ ਉੱਤੋਂ ਸਿਧਾਂਤ ਦੀ ਬਲੀ ਦੇ ਦਿੰਦੇ ਨੇ, ਪਰ ਪਰਮਾਤਮਾ ਦੀ ਇਬਾਦਤ ਵੀ ਜੁੜੇ ਹੋਏ ਪਰਮਾਤਮਾ 'ਤੇ ਭਰੋਸਾ ਕਰਨ ਵਾਲੇ, ਯਾਦ ਰੱਖੋ ਕਿ ਸਿਧਾਂਤ ਦੀ ਖਾਤਰ ਆਪਣੀ ਜਾਨ ਦੀ ਬਲੀ ਦੇ ਦਿੰਦੇ ਨੇ। ਫਿਰ ਇਸ ਬੇਨਤੀ ਨੂੰ ਸਮਝੀਓ ਥੋੜ੍ਹਾ ਜਿਹਾ ਕਿ ਮੌਤ ਇੱਕ ਭੈ ਹੈ। ਹਰ ਬੰਦਾ ਮੌਤ ਤੋਂ ਤਰਿੰਦਾ ਹੈ, ਅਤੇ ਜਦੋਂ ਮੌਤ ਸਾਹਮਣੇ ਦਿਸਦੀ ਏ, ਵੱਡੇ ਵੱਡੇ ਸਿਧਾਂਤ ਦੀ ਵਿਆਖਿਆ ਕਰਨ ਵਾਲੇ, ਇਮਾਨ ਦੀ ਗੱਲ ਕਰਨ ਵਾਲੇ, ਧਰਮ ਦੀਆਂ ਪਰਿਭਾਸ਼ਾ ਨਿਰਧਾਰਿਤ ਕਰਨ ਵਾਲੇ ਲੋਕ ਮੌਤ ਨੂੰ ਸਾਹਮਣੇ ਦੇਖ ਕੇ ਆਪਣੇ ਧਰਮ ਦੀ, ਆਪਣੇ ਸਿਧਾਂਤ ਦੀ, ਆਪਣੇ ਅਕੀਦੇ ਦਾ ਬਲੀਦਾਨ ਦੇ ਦਿੰਦੇ ਨੇ। ਪਰ ਸਹੀ ਧਰਮੀ ਤਾਂ ਉਹ ਹੈ ਕਿ ਜਿਹੜਾ ਆਪਣੇ ਅਕੀਦੇ, ਆਪਣੇ ਧਰਮ, ਆਪਣੇ ਸਿਧਾਂਤ ਦੀ ਖਾਤਰ ਆਪਣੇ ਤਨ ਦਾ ਬਲਿਦਾਨ ਦੇ ਦਿੰਦਾ ਹੈ। ਇਹੀ ਕਾਰਨ ਕਿ ਗੁਰੂ ਕਲਗੀਧਰ ਜੀ ਦਾ ਉਹ ਬਚਨ ਜੋ ਦਿੱਲੀ ਦੇ ਗੁਰੂ ਘਰਾਂ ਵਿੱਚ, ਖਾਸ ਕਰਕੇ ਇਤਿਹਾਸਿਕ ਅਸਥਾਨਾਂ 'ਤੇ ਪੜ੍ਹਿਆ ਜਾਂਦਾ ਹੈ, ਕਿ ਗੁਰੂ ਤੇਗ ਬਹਾਦਰ ਜੀ ਨੇ ਸਾਧਨ ਖੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਸੀਸ ਦੇ ਦਿੱਤਾ, ਆਪਣਾ ਤਨ ਦਾ ਠੀਕਰਾ ਭੰਨ ਦਿੱਤਾ, ਪਰ ਸੀ ਨਾ ਉਚਰੀ। ਇਹ ਭਾਵੇਂ ਸੀ ਸ਼ਬਦ ਦੋ ਅੱਖਰ ਨੇ, ਇੱਕ ਅੱਖਰ ਅਤੇ ਇੱਕ ਮਾਤਰਾ ਹੈ, ਪਰ ਇਸ ਸੀ ਸ਼ਬਦ ਪਿੱਛੇ ਬਹੁਤ ਵੱਡੀ ਬੰਦਗੀ ਹੈ। ਸਾਨੂੰ ਕੰਡਾ ਚੁੱਭੇ ਅਤੇ ਸਾਰੀ ਰਾਤ ਖਾਏ ਖਾਏ ਅਤੇ ਸੀ ਸੀ ਕਰਨੇ ਹਾਂ, ਪਰ ਗੁਰਮੁਖੋ ਜਿਨ੍ਹਾਂ ਦੇ ਸੀਸ ਉੱਤੇ ਤੇਗ ਚੱਲੇ, ਆਰਾਂ ਚੱਲੇ, ਉਹਨਾਂ ਦੇ ਅੰਦਰੋਂ ਸੀ ਨਿਕਲਣ ਦੀ ਥਾਂ ਕੇਵਲ ਪਰਮਾਤਮਾ ਦਾ ਨਾਮ ਨਿਕਲਣਾ, ਸੀ ਨਾਮ ਉਚਾਰਨ ਕਰਨਾ, ਇਹ ਬਹੁਤ ਵੱਡੇ ਅੰਦਰ ਦੀ ਕਮਾਈ, ਅੰਦਰ ਦੀ ਬੰਦਗੀ ਦੀ ਗੱਲ ਹੈ। ਸੀਸ ਦਿੱਤਾ ਪਰ ਸੀ ਨਹੀਂ ਉਚਾਰਨ ਕੀਤੀ। ਅਤੇ ਇੱਕ ਬਚਨ, ਜਿੱਥੇ ਸੀ ਨਹੀਂ ਉਚਾਰਨ ਕੀਤੀ, ਹਾਏ ਨਹੀਂ ਉਚਾਰਨ ਕੀਤੀ, ਅੰਦਰੋਂ ਡੋਲੇ ਨਹੀਂ, ਉੱਥੇ ਨਾਲ ਇੱਕ ਬਚਨ ਹੋਰ ਅਸੀਂ ਪੜ੍ਹਦੇ ਹਾਂ ਕਿ ਧਰਮ ਖੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਬਾਣੀ ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਵੱਲ ਵੀ ਆਉਂਦੇ ਹਾਂ। ਉਹਨਾਂ ਨੇ ਸੀ ਨਹੀਂ ਉਚਾਰਨ ਕੀਤੀ ਅਤੇ ਸਿਰ ਵੀ ਨਹੀਂ ਦਿੱਤਾ। ਸਿਰ ਦਾ ਅਰਥ ਕਰਾਂਗੇ ਅੰਦਰ ਦੀ ਦ੍ਰਿੜਤਾ, ਅੰਦਰ ਦੀ ਅਡੋਲਤਾ। ਸਿਰ ਤਾਂ ਦੇ ਦਿੱਤਾ ਕਿਉਂਕਿ ਸਰੀਰ ਨਾਸ਼ਵਾਨ ਹੈ, ਅੱਜ ਨਹੀਂ ਕੱਲ੍ਹ ਨਹੀਂ ਇੱਕ ਦਿਨ ਇਹਨੇ ਖਤਮ ਹੋ ਜਾਣਾ, ਪਰ ਜਿਹੜੇ ਅੰਦਰ ਦੇ ਸਿਧਾਂਤ ਨੇ, ਜਿਹੜਾ ਸੱਚ 'ਤੇ ਪਹਿਰਾ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ, ਯਾਦ ਰੱਖੋ ਸਰੀਰ ਚਲਾ ਵੀ ਗਿਆ ਪਰ ਉਹ ਸੱਚ ਦੇ ਸਿਧਾਂਤ ਦੀ ਗੱਲ ਅੱਜ ਆਪਾਂ ਵੀ ਕਰਨੀ ਪਏ ਹਾਂ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹਨਾਂ ਨਾ ਸੀ ਉਚਾਰਨ ਕੀਤੀ ਅਤੇ ਨਾ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਅੰਦਰ ਦਾ ਸਿਰ ਦਿੱਤਾ। ਫਿਰ ਉਸ ਪ੍ਰਕਰਨ ਵਾਲਾ ਕਿ ਮੌਤ ਇੱਕ ਭੈ ਵੇ, ਮੌਤ ਤੋਂ ਬੰਦਾ ਡਰਦਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਈ ਥਾਵਾਂ 'ਤੇ ਉਹਦਾ ਜ਼ਿਕਰ ਵੀ ਕੀਤਾ ਹੈ ਕਿ ਬੰਦਾ ਮੌਤ ਤੋਂ ਕਿਵੇਂ ਤਰਿੰਦਾ ਹੈ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦੇ ਸ਼ਲੋਕਾਂ ਵਿੱਚ ਕਹਿਣ ਲੱਗੇ, ਮੌਤ ਬੰਦੇ ਨੂੰ ਆਵਾਜ਼ਾਂ ਮਾਰਦੀ ਹੈ ਪਰ ਬੰਦਾ ਮੌਤ ਤੋਂ ਡਰਦਾ ਦੂਰ ਭੱਜਦਾ ਹੈ। ਇੱਥੋਂ ਤੱਕ ਕਿ ਜਿਸ ਅਸਥਾਨ ਦੇ ਉੱਪਰ ਮਰੇ ਹੋਏ ਲੋਕਾਂ ਨੂੰ ਫੂਕਿਆ ਜਾਂਦਾ ਹੈ, ਅਜੇ ਮੌਤ ਤਾਂ ਆਉਣੀ ਬਹੁਤ ਦੂਰ ਦੀ ਗੱਲ, ਅਜੇ ਪਤਾ ਨਹੀਂ ਕਦੋਂ ਆਵੇ, ਅਤੇ ਕਈ ਵਾਰੀ ਬੰਦਾ ਜਿੱਥੇ ਮੁਰਦੇ ਫੂਕੇ ਜਾਂਦੇ ਨੇ ਉਸ ਥਾਂ ਤੋਂ ਵੀ ਭੈ ਖਾ ਕੇ ਉਹਦੇ ਤੋਂ ਦੂਰ ਨਿਕਲਦਾ ਹੈ। ਇਹਦਾ ਮਤਲਬ ਜਿੱਥੇ ਮੁਰਦੇ ਦਫਨਾਏ ਜਾਂਦੇ ਨੇ, ਜਿੱਥੇ ਮੁਰਦੇ ਫੂਕੇ ਜਾਂਦੇ ਨੇ ਉਸ ਥਾਂ ਤੋਂ ਵੀ ਭੈ ਖਾਂਦਾ ਹੈ, ਅਤੇ ਮੌਤ ਤੋਂ ਬੰਦਾ ਕਿੰਨਾ ਕੁ ਡਰਦਾ ਹੋਵੇਗਾ। ਉਹਨਾਂ ਨੇ ਬਾਣੀ 'ਚ ਬਚਨ ਕਿਹਾ ਕਿ ਗੌਰ ਗੌਰ ਨਿਮਾਣੀ ਸੱਡ ਕਰੈ ਕਬਰ ਆਵਾਜ਼ਾਂ ਮਾਰਦੀ ਹੈ। ਇਹਦਾ ਮਤਲਬ ਡਰਦੇ ਹੋਏ ਬੰਦੇ ਨੂੰ ਕਹਿ ਰਹੀ ਹੈ ਕਿ ਕਿਉਂ ਮੇਰੇ ਤੋਂ ਦੂਰ ਜਾਣਾ ਹੈ, ਭੈ ਖਾਨਾ, ਇੱਕ ਦਿਨ ਤੈਨੂੰ ਮੇਰੇ ਕੋਲ ਆਉਣਾ ਪੈਣਾ ਹੈ। ਗੌਰ ਨਿਮਾਣੀ ਸੱਡ ਕਰੈ ਨੇ ਘਰਿਆ ਘਰ ਆਓ, ਸਰ ਪਰ ਮੈਥ ਹੈ ਆਵਣਾ ਮਰਨੋ ਨਾ ਡਰਿਆਓ। ਜਦੋਂ ਮਰਨੋ ਨਾ ਡਰਿਆਓ ਸ਼ਬਦ ਆਇਆ, ਇਹਦਾ ਮਤਲਬ ਕੋਈ ਕਬਰ ਸਥਾਨ ਤੋਂ ਭੈ ਖਾ ਕੇ ਦੂਰ ਜਾਂਦਾ ਹੈ। ਅਤੇ ਬਾਬਾ ਫਰੀਦ ਸਾਹਿਬ ਆਪਣੀ ਰਸਨਾ ਰਾਹੀਂ ਕਹਿ ਰਹੇ ਨੇ, ਕਿਉਂ ਮੌਤ ਤੋਂ ਡਰਨਾ ਕਿਉਂ ਹੈ, ਤੂੰ ਕਬਰ ਸਥਾਨ ਤੋਂ ਵੀ ਡਰਨਾ ਪਿਆ, ਮੌਤ ਇੱਕ ਭੈ ਹੈ। ਹਜ਼ੂਰ ਕਿਰਪਾਲੂ ਜੀ ਨੇ ਪਰ ਇੱਕ ਬਖਸ਼ਿਸ਼ ਕੀਤੀ ਜਿਹੜੀ ਅਰਜ਼ ਕਰਨੀ ਹੈ, ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸਿਧਾਂਤ ਸਾਨੂੰ ਦਿੱਤਾ, ਮੌਤ ਦੇ ਜਿਸ ਨੂੰ ਲੋਕ ਭੈ ਕਹਿੰਦੇ ਨੇ, ਡਰ ਕਹਿੰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਇੱਕ ਵਸਲ ਦਾ, ਮਿਲਾਪ ਦਾ ਇੱਕ ਸਾਧਨ ਦੱਸ ਦਿੱਤਾ। ਜਿਵੇਂ ਕਿ ਇੱਕ ਬੱਚੀ ਦਾ ਵਿਆਹ ਹੋਵੇ ਜਾਂ ਬੱਚੇ ਦਾ ਵਿਆਹ ਹੈ, ਅਤੇ ਉਹ ਖੁਸ਼ੀ ਦੇ ਵੇਲੇ ਜਿਹੜੇ ਗੀਤ ਗਾਏ ਜਾਂਦੇ ਨੇ ਉਹਨਾਂ ਨੂੰ ਆਪਾਂ ਸੋਹਲੜੇ ਕਹਿੰਦੇ ਹਾਂ, ਸੋਹਲਾ ਕਹਿੰਦੇ ਹਾਂ। ਜਿਹੜੇ ਦੋ ਸਰੀਰਾਂ ਦੇ ਮਿਲਾਪ ਵੇਲੇ ਗੀਤ ਗਾਏ ਜਾਂਦੇ ਨੇ ਉਹ ਖੁਸ਼ੀ ਦੇ ਗੀਤ ਸੋਹਲਾ ਹੈ। ਅਤੇ ਮੇਰੇ ਸਤਿਗੁਰੂ ਨੇ ਜਦੋਂ ਮੌਤ ਆਉਂਦੀ ਏ ਅਤੇ ਮੌਤ ਦਾ ਆਉਣਾ ਵੀ ਉਹਦੇ ਆਉਣ ਤੋਂ ਪਹਿਲਾਂ ਜੋ ਕੁਝ ਗਾਇਆ ਉਹਨੂੰ ਵੀ ਸੋਹਲਾ ਕਿਹਾ ਹੈ, ਖੁਸ਼ੀ ਦਾ ਗੀਤ ਕਿਹਾ। ਮੌਤ ਹੈ ਡਰਾਵਣੀ, ਮੌਤ ਵਿੱਚ ਰਾਹੀਂ ਬੰਦਾ ਡਰਦਾ ਹੈ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਨੇ ਉਸ ਮੌਤ ਆਉਣ ਲੱਗਿਆਂ ਵੀ ਉਹ ਗੀਤ ਗਾਏ। ਅਤੇ ਹੈਰਾਨਗੀ ਦੀ ਗੱਲ ਕਿ ਮੌਤ ਵਾਲੇ ਦਿਨ ਨੂੰ ਵਿਆਹ ਵਾਲੇ ਦਿਨ ਨਾਲ ਤੁਲਨਾ ਦਿੱਤੀ, ਗਮੀ ਵਾਲੇ ਦਿਨ ਨਾਲ ਨਹੀਂ। ਹਜ਼ੂਰ ਦੇ ਬਚਨ ਆਪਾਂ ਪੜ੍ਹਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਮੋਲਕ ਬਚਨਾਂ ਵਿੱਚੋਂ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ। ਗੱਲ ਮੌਤ ਦੀ ਏ ਪਰ ਸੋਹਲਾ ਗਾਇਆ ਜਾ ਰਿਹਾ ਹੈ, ਮੌਤ ਵੇਲੇ ਖੁਸ਼ੀ ਦਾ ਗੀਤ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ, ਘਰ ਘਰ ਏਕੋ ਪਹੁੰਚਾਂ ਸਦੜੇ ਨਿਤ ਪਵਨ, ਸੱਦਣ ਖਾਰਾ ਸਿਮਰੀਐ ਨਾਨਕ ਸੇ ਦੇਹੇ ਅਵਨ। ਅਤੇ ਉੱਤੇ ਫਿਰ ਕਿਹਾ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਨਿਰਭਉ ਸ਼ਬਦ ਵਰਤਿਆ, ਸੰਬਤ ਸਾਹਾ ਦੀ ਤੁਕ ਬਾਅਦ ਵਿੱਚ ਆਈ, ਪਹਿਲਾਂ ਸ਼ਬਦ ਕਿਹਾ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਜੇ ਸੰਬਤ ਸਾਹੇ ਤੋਂ ਮੌਤ ਵਾਲੇ ਦਿਨ ਤੋਂ ਨਿਸ਼ਚਿੰਤ ਹੋਣਾ ਚਾਹੁੰਦੇ ਤਾਂ ਫਿਰ ਨਿਰਭਉ ਦੇ ਸੋਹਿਲੇਗਾ, ਅਤੇ ਜਿਹਦਾ ਸੋਹਿਲਾ ਗਾਉਣ ਦੇ ਨਾਲ ਤੇਰੇ ਧੁਰ ਅੰਤਰ ਆਤਮੇ ਨੂੰ ਸ਼ਾਂਤੀ ਮਿਲੇਗੀ। ਹਜ਼ੂਰ ਨੇ ਨਿਰਭਉ ਦੇ ਸੋਹਿਲੇਗਾ ਹੈ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹਨਾਂ ਦੀ ਆਰੰਭਤਾ ਬੰਦਗੀ ਖੈ ਸਿਮਰਨ ਖੈ। ਭਾਵੇਂ ਅਸੀਂ ਅੱਜ ਸ਼ਹਾਦਤ ਦੀ ਗੱਲ ਕਰਨੇ ਹਾਂ, ਕਈ ਦਿਨਾਂ ਤੋਂ ਚੱਲ ਰਹੀਆਂ ਨੇ ਵਿਚਾਰਾਂ, ਪਰ ਮੇਰੀ ਬੇਨਤੀ ਸੀ ਆਪ ਜੀ ਦੇ ਸਮਕਸ਼ ਅੱਜ ਖਾਸ ਕਰਕੇ ਕਿ ਜਿੰਨੀ ਦੇਰ ਤੱਕ ਅੰਦਰ ਦੀ ਬੰਦਗੀ ਨਹੀਂ ਓਨੀ ਦੇਰ ਤੱਕ ਬੰਦਾ ਕਿਸੇ ਮੁਕਾਮ 'ਤੇ ਨਹੀਂ ਪਹੁੰਚ ਸਕਦਾ। ਵਕਤੀ ਤੌਰ 'ਤੇ ਸ਼ਬਦਾਵਲੀ ਵਰਤਣ ਵਾਲਾ ਬੰਦਾ ਜ਼ਿੰਦਗੀ ਦੇ ਸਫ਼ਰ ਵਿੱਚ ਕਿਤੇ ਵੀ ਤਿਲਕ ਸਕਦਾ ਹੈ, ਪਰ ਬੰਦਗੀ ਇੱਕ ਐਸੀ ਹੈ ਜਿਹੜੀ ਸਾਨੂੰ ਅਡੋਲਤਾ ਬਖਸ਼ਦੀ ਹੈ। ਸਿਮਰਨ ਅਡੋਲਤਾ ਬਖਸ਼ਦਾ ਹੈ। ਪਿਛਲੇ ਦਿਨੀ ਅਰਜ਼ ਕੀਤੀ, ਸੁਖਮਨੀ ਸਾਹਿਬ ਪੜ੍ਹਦੇ ਹਾਂ, ਇੱਕ ਤਾਂ ਜਿੱਥੇ ਅਸੀਂ ਚੌਂਕੜਾ ਮਾਰ ਕੇ ਬੈਠਦੇ ਹਾਂ ਉਹਦੇ ਲਈ ਸ਼ਬਦ ਵਰਤਦੇ ਹਾਂ ਆਸਣ, ਜਿੱਥੇ ਅਸੀਂ ਵਿਸ਼ਰਾਮ ਕਰਦੇ ਹਾਂ ਉਹਦੇ ਲਈ ਵੀ ਸ਼ਬਦ ਵਰਤਦੇ ਹਾਂ ਆਸਣ। ਪਰ ਹਜ਼ੂਰ ਨੇ ਜਿੱਥੇ ਬਾਹਰ ਬੈਠਣ ਵਾਲੀਆਂ ਥਾਵਾਂ ਲਈ ਸ਼ਬਦ ਆਸਣ ਵਰਤੇ ਹੈ, ਉੱਥੇ ਕਿਰਪਾਲੂ ਦਾਤਾ ਜੀ ਨੇ ਇਸ ਖਿਰਦੇ ਦੇ ਵੀ ਆਸਣ ਦੀ ਗੱਲ ਕੀਤੀ ਹੈ। ਕਹਿਣ ਲੱਗੇ ਕਿ ਜਿਸ ਬੰਦੇ ਦੇ ਅੰਦਰ ਪਰਮਾਤਮਾ ਦਾ ਸਿਮਰਨ ਹੈ ਉਹਦੇ ਅੰਦਰ ਵਾਲਾ ਆਸਣ ਕਦੀ ਵੀ ਡੋਲਦਾ ਨਹੀਂ, ਉਹ ਨਿਚਲ ਹੋ ਜਾਂਦਾ। ਗੁਰੂ ਜੀ ਦੇ ਬਚਨ ਕਿ ਪ੍ਰਭ ਕੈ ਸਿਮਰਨ ਨਿਚਲ ਆਸਣ, ਆਸਣ ਚਲਾਏ ਮਾਨੀ ਆਸਣ ਟਿਕਿਆ, ਪ੍ਰਭ ਕੈ ਸਿਮਰਨ ਨਿਚਲ ਆਸਣ। ਅਤੇ ਨਾਲ ਬਖਸ਼ਿਸ਼ ਕੀਤੀ ਉਹਨੇ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਜੇ ਆਸਣ ਨਿਚਲ ਹੈ ਤੇ ਉਸ ਨਿਚਲ ਆਸਣ ਵਿੱਚ ਹੀ ਅੰਦਰ ਦਾ ਖੇੜਾ ਹੈ। ਸਤਿਗੁਰੂ ਦੀ ਬਾਣੀ ਵਿੱਚ ਹਜ਼ੂਰ ਦੇ ਅੰਮ੍ਰਿਤ ਬਚਨ ਨੇ ਅਡੋਲਤਾ ਕਿੱਥੋਂ ਮਿਲਦੀ, ਕਿਉਂਕਿ ਸ਼ਬਦ ਸੀ ਜਾਂ ਸਿਰ ਡੋਲੇ ਨਹੀਂ ਅਸੀਂ ਸਾਰੇ ਵਰਤਾਂਗੇ, ਪਰ ਗੁਰੂ ਜੀ ਨੂੰ ਪੁੱਛੀਏ ਇਹ ਸਾਰੀ ਦਾਤ ਮਿਲੀ ਕਿੱਥੋਂ। ਗੁਰੂ ਜੀ ਦਾ ਇੱਕ ਅਮੋਲਕ ਬਚਨ ਹੁੰਦਾ ਕਿ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਤਾਨੀ ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ। ਅੰਮ੍ਰਿਤ ਨਾਮ, ਨਾਮ ਅੰਮ੍ਰਿਤ ਜਿਹੜਾ ਕੀਮਤੀ ਹੀਰਾ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਤਾਨੀ ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਅਡੋਲਤਾ ਤਾਂ ਜਦੋਂ ਨਾਮ ਨੂੰ ਦ੍ਰਿੜ ਕੀਤਾ। ਤੀਸਰਾ ਬਚਨ ਬਾਣੀ ਵਿੱਚੋਂ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ, ਕਹਿਣ ਲੱਗੇ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਮਨ ਨਾ ਡਿੱਗੇ ਇਹ ਹੈ ਸਿਰ, ਮਨ ਨਾ ਡਿੱਗੇ ਇਹ ਹੈ ਸੀ ਉਚਾਰਨ ਨਾ ਕਰਨਾ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ। ਜੇ ਮਨ ਅਡੋਲ ਹੈ ਤੇ ਤਨ ਦੇ ਡਰਾਵੇ ਤਨ ਦੇ ਭੈ ਤੂੰ ਕਿਉਂ ਦੇਈ ਜਾ ਰਿਹਾ, ਤੇ ਮਨ ਅਡੋਲ ਕਿਵੇਂ ਹੋਇਆ? ਚਰਨ ਕਮਲ ਚਿਤ ਰਹੋ ਸਮਾਹੇ, ਜਦੋਂ ਪਰਮਾਤਮਾ ਦੇ ਚਰਨ ਕਮਲਾਂ ਵਿੱਚ ਉਹਦੇ ਨਾਮ ਵਿੱਚ ਅੰਦਰ ਵਾਲਾ ਚਿੱਤ ਲੱਗ ਗਿਆ ਤੇ ਅਡੋਲ ਹੋ ਗਿਆ। ਫਿਰ ਗੁਰਮੁਖੋ, ਇਸ ਨਾਮ ਦੀ ਅਡੋਲਤਾ ਵਿੱਚੋਂ ਸੰਸਾਰ ਦੀਆਂ ਵਾਪਰਦੀਆਂ ਘਟਨਾਵਾਂ ਕਦੀ ਵੀ ਮਨੁੱਖੀ ਤਨ ਉੱਤੇ ਆਪਣਾ ਅਸਰ ਨਹੀਂ, ਮਨ ਉੱਤੇ ਆਪਣਾ ਅਸਰ ਨਹੀਂ ਪਾਉਂਦੀਆਂ। ਜਿਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੱਲ ਅਸੀਂ ਥੋੜ੍ਹਾ ਜਿਹਾ ਆਈਏ, ਸਤਿਗੁਰੂ ਨੇ ਕਿਹਾ ਬੰਦੇ ਦਾ ਮਨ ਖਿੰਨ ਖਿੰਨ ਵੰਚਲਿਤ ਹੋ ਰਿਹਾ, ਖਿੰਨ ਖਿੰਨ ਇਹ ਮਨ ਉੱਡਦਾ ਦੌੜਦਾ। ਕਿਵੇਂ ਮਹਾਰਾਜ? ਕਹਿਣ ਲੱਗੇ ਸਭ ਤੋਂ ਪਹਿਲੀ ਗੱਲ ਜੋ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਕਿਹਾ, ਅਤੇ ਮੈਂ ਇਉਂ ਸਮਝਣਾ ਕਿ ਸ੍ਰੀ ਰਾਗ ਮਾਝ ਵਿੱਚ ਹਜ਼ੂਰ ਦਾ ਬਚਨ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਪ੍ਰਾਰੰਭ ਹੁੰਦੇ ਨੇ। ਅਤੇ ਜੋ ਕੁਝ ਪਹਿਲੇ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੱਚ ਜਾਣੋ, ਉਹਨੂੰ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ ਕਮਾਇਆ ਹੰਡਾਇਆ, ਅਤੇ ਕੇਵਲ ਅੰਤਰ ਆਤਮੇ ਨਹੀਂ, ਉਹਨੂੰ ਕਮਾਉਣ ਤੋਂ ਬਾਅਦ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੰਸਾਰ ਨੂੰ ਵੀ ਦਿਖਾ ਕੇ ਗਏ ਕਿ ਜੀਵਨ ਆਹ ਹੈ। ਕਿਉਂਕਿ ਉਹ ਜੋ ਕਿਹਾ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਮਾਇਆ ਹੈ। ਕੁਝ ਵਿਦਵਾਨਾਂ ਨੇ ਹਜ਼ੂਰ ਦੇ ਜੀਵਨ ਲਿਖਦਿਆਂ ਇੱਕ ਘਟਨਾ ਕੋਟ ਕੀਤੀ ਹੈ, ਇੱਕ ਸਾਖੀ ਰੂਪ ਕਹਿ ਲਈਏ ਜਾਂ ਗਾਥਾ ਰੂਪ, ਭਾਵੇਂ ਉਹ ਕਈ ਕਈ ਵੱਖ ਵੱਖ ਕੋਈ ਕਿਸੇ ਸੰਤ ਨਾਲ ਕਿਸੇ ਮਹਾਂਪੁਰਖ ਨਾਲ ਜੋੜਦਾ, ਪਰ ਇਹਨੂੰ ਕੋਟ ਕੀਤਾ ਕੁਝ ਵਿਦਵਾਨਾਂ ਨੇ। ਪਰ ਗੱਲ ਸਮਝਣ ਵਾਲੀ ਤਾਂ ਹੈ, ਤੁਹਾਨੂੰ ਸਭ ਨੂੰ ਪਤਾ ਹੋਣਾ ਕਿ ਮਾਈ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਇੱਕ ਆਈ, ਉਹਨੇ ਇੱਕੋ ਗੱਲ ਕਹੀ, ਮਹਾਰਾਜ ਮੈਂ ਆਪਣੇ ਪੁੱਤਰ ਨੂੰ ਮੱਥਾ ਟਿਕਾਉਣ ਆਈ ਹਾਂ, ਇਹਦੇ ਬਦਨ 'ਤੇ ਇਹਦੇ ਤਨ 'ਤੇ ਫੋੜੇ ਫਿੰਸੀਆਂ ਬਹੁਤ ਨਿਕਲਦੇ। ਮਹਾਰਾਜ ਜੀ ਨੇ ਕਿਹਾ ਕਿਉਂ? ਕਹਿਣ ਲੱਗੀ ਇਹ ਦਿਨ ਰਾਤ ਜਦੋਂ ਵੀ ਕਿਤੇ ਅਸੀਂ ਅੱਖੋਂ ਓਹਲੇ ਖੁੰਦੇ ਹਾਂ, ਇਹ ਮਿੱਠਾ ਬਹੁਤ ਖਾਂਦਾ, ਗੁੜ ਬਹੁਤ ਖਾਂਦਾ। ਹਜ਼ੂਰ ਨੇ ਕਿਹਾ ਚਾਰ ਦਿਨ ਬਾਅਦ ਆਇਓ। ਗੱਲ ਸਿਰਫ ਸਮਝਣ ਵਾਲੀ ਹੈ। ਚਾਰ ਦਿਨਾਂ ਬਾਅਦ ਤੁਹਾਨੂੰ ਇੱਕ ਨੁਕਤਾ ਦੱਸਾਂਗਾ, ਇਹ ਗੁੜ ਛੱਡ ਜਾਏਗਾ। ਚਾਰ ਦਿਨਾਂ ਬਾਅਦ ਆਏ ਅਤੇ ਮੱਥਾ ਟੇਕਿਆ। ਹਜ਼ੂਰ ਨੇ ਸਿਰਫ ਇੰਨਾ ਹੀ ਕਿਹਾ, ਕਹਿਣ ਲੱਗੇ ਬੇਟਾ ਗੁੜ ਨਾ ਖਾ, ਗੁੜ ਖਾਣ ਨਾਲ ਮਿਠਾਸ ਨਾਲ ਤੇਰੇ ਤਨ ਨੂੰ ਖੇਦ ਹੁੰਦਾ। ਅਤੇ ਮਾਈ ਨੇ ਕਿਹਾ, ਮਹਾਰਾਜ ਇਹ ਚਾਰ ਦਿਨ ਪਹਿਲਾਂ ਵੀ ਤਾਂ ਤੁਸੀਂ ਕਹਿ ਸਕਦੇ ਸੀ, ਮੈਂ ਸੋਚਿਆ ਸ਼ਾਇਦ ਕੋਈ ਦਵਾਈ, ਸ਼ਾਇਦ ਕੋਈ ਔਸ਼ਧੀ ਦਿਓਗੇ, ਇਹ ਚਾਰ ਦਿਨ ਪਹਿਲਾਂ ਵੀ ਕਿਉਂ ਨਾ ਕਹਿ ਦਿੰਦੇ। ਕਹਿਣ ਲੱਗੇ, ਨਹੀਂ ਮਾਈ, ਜੇ ਚਾਰ ਦਿਨ ਪਹਿਲਾਂ ਕਹਿੰਦਾ ਤਾਂ ਸ਼ਾਇਦ ਅੱਜ ਵਾਲਾ ਅਸਰ ਨਹੀਂ ਸੀ ਹੋਣਾ। ਕਿਉਂ? ਕਹਿਣ ਲੱਗੇ, ਚਾਰ ਦਿਨ ਪਹਿਲਾਂ ਮੈਂ ਵੀ ਮਿਠਾਸ ਚੱਖੀ ਸੀ, ਗੁੜ ਖਾਧਾ, ਪਰ ਅੱਜ ਤਾਂ ਕਿਹਾ ਕਿਉਂਕਿ ਮੈਂ ਉਹਨੂੰ ਛੱਡ ਚੁੱਕਾ ਵਾਂ। ਗੱਲ ਭਾਵੇਂ ਇਹ ਗੁੜ ਦੀ ਇੱਕ ਕਹਾਣੀ ਰੂਪ ਹੈ, ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜੋ ਸੰਸਾਰ ਨੂੰ ਕਿਹਾ, ਸੱਚ ਜਾਣੋ, ਉਹਨੂੰ ਪਹਿਲਾਂ ਆਪਣੇ ਤਨ 'ਤੇ ਖੰਡਾ ਕੇ ਦੇਖਿਆ ਹੈ, ਉਹਨੂੰ ਕਮਾਇਆ ਹੈ। ਅਤੇ ਅਸੀਂ ਥੋੜ੍ਹਾ ਜਿਹਾ ਦੇਖ ਲਈਏ ਖਾਂ ਬਾਣੀ ਵਿੱਚੋਂ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਬਚਨ ਕਿਹਾ, ਸਾਧੋ ਮਨ ਕਾ ਮਾਨ ਤਿਆਗੋ। ਭਾਈ ਗੁਰਮੁਖੋ, ਕਹਿਣਾ ਬਹੁਤ ਸੌਖਾ ਹੈ, ਮਾਨ ਛੱਡਦਾ ਕੋਈ? ਬੰਦੇ ਕੁਕਰਮੀ ਤਾਂ ਕਹਾਂਗੇ ਖੰਕਾਰੀ ਬੜੇ ਨੇ, ਇੱਥੇ ਧਰਮੀ ਬੰਦੇ ਵੀ ਖੰਕਾਰ ਨਹੀਂ ਛੱਡਦੇ। ਗੁਰੂ ਜੀ ਦੇ ਬਚਨ, ਸਾਧੋ ਮਨ ਕਾ ਮਾਨ ਤਿਆਗੋ, ਅਤੇ ਗੁਰੂ ਸਾਹਿਬ ਨੇ ਸੱਚਮੁੱਚ ਉਸ ਨੂੰ ਤਿਆਗਿਆ ਹੈ, ਪਰ ਤਿਆਗਣ ਲੱਗਿਆਂ ਜਿਹੜੀ ਸਾਧਨਾ ਕੀਤੀ, ਨਾਲ ਅਰਦਾਸਾਂ ਵੀ ਕੀਤੀਆਂ। ਕਹਿਣ ਲੱਗੇ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਇਹ ਅਰਦਾਸ ਸੀ ਕਿ ਮਾਲਕ ਅੰਦਰ ਦਾ ਹੰਕਾਰ ਨਹੀਂ ਖਿਹੜਾ ਛੱਡਦਾ ਪਿਆ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਉ ਨਾਨਕ ਫਦਿਓ ਰਾਖ ਲਿਖੋ ਭਗਵਾਨ। ਇੱਥੋਂ ਤੱਕ ਕਿ ਧਰਮ ਦੀ ਗੱਲ ਕਰਨ ਵਾਲੇ ਗੁਰੂ ਤੇਗ ਬਹਾਦਰ ਜੀ ਦੀ ਸਿਰਫ ਹੁਣ ਥੋੜ੍ਹੀ ਜਿਹੀ ਬਾਣੀ ਅਸੀਂ ਜ਼ਰੂਰ ਵਿਚਾਰ ਲਈਏ, ਕਿਉਂਕਿ ਬਾਣੀ ਹੀ ਤਾਂ ਗੁਰੂ ਤੇਗ ਬਹਾਦਰ ਜੀ ਦਾ ਆਪਾ ਹੈ। ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਨੇ, ਬਾਣੀ ਗੁਰੂ ਗੁਰੂ ਹੈ ਬਾਣੀ। ਹਜ਼ੂਰ ਨੇ ਕਿਹਾ ਕਿ ਇੱਥੇ ਧਰਮ ਦੀ ਗੱਲ ਕਰਨ ਵਾਲੇ ਵੀ ਹੰਕਾਰੀ ਪ੍ਰਤੀਤ ਹੁੰਦੇ ਨੇ, ਧਰਮ ਅਸਥਾਨ 'ਤੇ ਬੈਠੇ ਹੋਏ ਲੋਕ ਵੀ ਹੰਕਾਰੀ ਨੇ। ਅਤੇ ਸ਼ਬਦ ਕਹਿ ਦਿੱਤੇ, ਕਹਿਣ ਲੱਗੇ, ਕਈ ਵਾਰੀ ਜਿੰਨੇ ਪੁੰਨ ਕਰਮ ਕਰਦਾ ਚਾਹੀਦੀ ਸੀ ਅੰਦਰ ਦੀ ਮੈਲ ਉਤਰਨੀ, ਪਰ ਦੋ ਘੜੀਆਂ ਬਾਅਦ ਪੁੰਨ ਕਰਮ ਵੀ ਮੈਲ ਬਣ ਜਾਂਦੇ ਨੇ। ਮਹਾਰਾਜ ਇਹ ਕਿਵੇਂ? ਹਜ਼ੂਰ ਨੇ ਫੁਰਮਾਇਆ, ਤੀਰਥ ਬਰਤ ਅਰਦਾਨ ਕਰ, ਇਹਦੇ ਵਿੱਚ ਕੋਈ ਚੋਰੀ ਨਹੀਂ, ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ। ਆਹ ਤਿੰਨ ਸ਼ਬਦ ਨੇ ਨਾ, ਕਿ ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਖਾਤੀ ਨੂੰ ਨਿਰਮਲ ਪਾਣੀ ਵਿੱਚ ਇਸ਼ਨਾਨ ਕਰਾਇਆ, ਅਫਸੋਸ ਕਿ ਬਾਹਰ ਨਿਕਲਣ ਤੋਂ ਬਾਅਦ ਉਸੇ ਖਾਤੀ ਨੇ ਜ਼ਮੀਨ 'ਤੇ ਪਈ ਹੋਈ ਖਾਕ ਆਪਣੇ ਸਿਰ ਦੇ ਉੱਤੇ ਪਾਣੀ ਸ਼ੁਰੂ ਕਰ ਦਿੱਤੀ। ਇਹ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਨੇ। ਫਿਰ ਕਿੰਨਾ ਹੰਕਾਰ! ਹਜ਼ੂਰ ਨੇ ਪਹਿਲਾ ਬਚਨ ਕਿਹਾ, ਸਾਧੋ ਉਹ ਭਲੇ ਪੁਰਸ਼ੋ, ਅੰਦਰ ਦਾ ਹੰਕਾਰ ਛੱਡ ਦਿਓ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਕਾਮ ਤੋਂ ਕ੍ਰੋਧ ਤੋਂ, ਅਤੇ ਜਿਹੜੇ ਦੁਰਜਨ ਨੇ दुरबुद्धि वाले ने दुरमत विच फसे ने उन्हां लोकां दी संगत तो दूर रहो। ये गुरु तेग बहादुर जी का पहला बचन है साडे लई। ते देखो सतगुरु दे उपर काम दा क्रोध दा दुर्जन दा कोई असर है? बिल्कुल नहीं। आप जदों गुरु तेग बहादुर जी दे आरंभक जीवन नू पढ़दे हो, बाबा बकाला साहब दी धरती ते गुरु तेग बहादुर जी विराजमान ने, ज्ञानी ज्ञान सिंह होना ने, तवारी गुरु खालसा दे गुरु तेग बहादुर जी दे जीवन दे आरंभ दे जेड़े चैप्टर ने अध्याय ने उन्हां विच ये गल कही। कहिंदे ने गुरु तेग बहादुर जी वर्गा संयम, गुरु तेग बहादुर जी वर्गा इंद्री जित, जो ना शब्द लिखे कहन लगे ना कोई पढ़िया ते ना कोई सुनिया है। क्यों जी? कहन लगे आखिर बंदे दा अंदर है। गुरु तेग बहादुर जी दा विआह करतारपुर साहब दी धरती ते होया है। कीरतपुर साहब गुरु हरगोबिंद साहब जी ने गुरगद्दी गुरु हरराय साहब नू दे दित्ती पोते नू, ते हजूर बाबा बकाला साहब दी धरती ते आ गए। उत्थे कितना समा परमात्मा दी इबादत विच करतार दी इबादत विच जोड़िया लाया। ते एक गल जिहड़ी उहना कही, कहन लगे काम क्रोध ने परसना ते की सी कि गुरु तेग बहादुर जी दे अंदर कदी एदा फुरना भी नहीं उठिया। कहन लगे ही कारण कि गुरु तेग बहादुर जी दे आरंभक जीवन विच 44 साल का ब्रह्मचर्ज मिलता है। क्योंकि जिहड़ा बंदा बंदगी करदा है वह मेरी इस बेनती नूं समझेगा। ग्रिस्त इंद्रियां दे विषय भोगण दा नाम नहीं, जिहदे अर्थ आपां अजकल करने हां कि गुरु साहिब ने सानूं ग्रिस्ती नूं कहा सब कुछ माफ। ओ भाई सजणो, ग्रिस्ती दा अर्थ मरदे दम तक इंद्रियां दे सुख भोगणे विषय वासना विच प्रवृत्त होण दा नाम ग्रिस्त नहीं। ग्रिस्ती तां ओ वे कि जिहड़ा अपने घर विच रह के भी इन्ना संजम करे कि 44 साल तक उन्हां दे जीवन विच ब्रह्मचर्ज की झलक पैंदी है। हुण जे असीं इहदे अर्थ, क्योंकि असीं हर गल दे कई वारी अर्थ उल्ट कर लग पैंदे आ जी, इह तां गुरु जी ने बाणी च होर भी शब्द कहे, इहदे अर्थ की ब्रह्मचर्ज दे नहीं, उहदा हठ नहीं है, उत्थे धक्का नहीं, उत्थे नाम विच रस ही इन्ना आ चुका है कि जिहड़े लोग काम दे रस विच प्रवृत्त ने ਉਹ ਕੀ ਜਾਣਨ? ਜਿਹੜਾ ਨਾਮ ਦੇ ਰਸ ਵਿੱਚ ਪ੍ਰਵਿਰਤ ਹੈ ਉਹਨੂੰ ਹੀ ਪਤਾ ਹੈ ਕਿ ਨਾਮ ਦੇ ਰਸ ਵਰਗਾ ਹੋਰ ਸੰਸਾਰ ਵਿੱਚ ਕੋਈ ਰਸ ਨਹੀਂ। ਸਤਿਗੁਰੂ ਜੀ ਉਹਨਾਂ ਦੇ ਅੰਦਰ ਖਿੰਨ ਮਾਤਰ ਵੀ ਇਹ ਫੁਰਨਾ ਨਹੀਂ। ਅਤੇ ਬਾਣੀ ਵਿੱਚ ਹਜ਼ੂਰ ਨੇ ਜਿਹੜੀ ਗ੍ਰਿਸਤੀ ਦੀ ਪਰਿਭਾਸ਼ਾ ਦਿੱਤੀ ਉਹ ਹੈ ਹੀ ਇਹ। ਕਈ ਵਾਰੀ ਅਸੀਂ ਵਿਚਾਰਿਆ ਸੋ ਗਿਰਹੀ ਜੋ ਨਿਗ੍ਰਹ ਕਰੇ, ਗ੍ਰਿਸਤੀ ਹੋਵੇ ਜਿਹੜਾ ਆਪਣੀਆਂ ਇੰਦਰੀਆਂ 'ਤੇ ਕਾਬੂ ਪਾਏ, ਸੰਯਮ ਵਿੱਚ ਜ਼ਿੰਦਗੀ ਜੀਏ। ਸੋ ਗਿਰਖੀ ਜੋ ਨਿਗ੍ਰਹ ਕਰੇ, ਜਪ ਤਪ ਸੰਯਮ ਭੀਖਿਆ ਕਰੇ, ਦੇ 'ਤੇ ਇਹ ਨਿਗ੍ਰਹ ਕਿਵੇਂ ਹੋਵੇਗਾ? ਸੰਯਮ ਕਿਵੇਂ ਰੱਖਿਆ ਜਾਏਗਾ? ਹੱਠ ਕਰਕੇ ਜਿਹੜੇ ਲੋਕ ਸੰਯਮ ਰੱਖਦੇ ਨੇ ਉਹਨਾਂ ਨੂੰ ਤਾਂ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬਿੰਦ ਰਾਖ ਜੋ ਤਰੀਐ ਭਾਈ, ਖੁਸਰੇ ਕਿਉਂ ਨਾ ਪਰਮਗਤ ਭਾਈ। ਇਸ ਨੁਕਤੇ ਨੂੰ ਦੇਖੋ, ਸੋ ਗਿਰਖੀ ਜੋ ਨਿਗ੍ਰਹ ਕਰੇ, ਪਰ ਕਿਵੇਂ ਨਿਗ੍ਰਹ ਕਰੇ, ਕਿਵੇਂ ਇੰਦਰੀਆਂ 'ਤੇ ਕਾਬੂ ਪਾਏ? ਉਹ ਤਾਂ ਕਾਬੂ ਪਾਏਗਾ ਜਪ ਤਪ ਸੰਯਮ ਭੀਖਿਆ ਕਰੇ। ਜਿਹਦੇ ਕੋਲ ਜਪ ਹੈ, ਜਿਹਦੇ ਕੋਲ ਸਾਧਨਾ ਹੈ, ਜਿਹਦੇ ਕੋਲ ਨਾਮ ਦੀ ਕਮਾਈ ਹੈ, ਜਪ ਤਪ ਤੋਂ ਬਾਅਦ ਹੀ ਸੰਯਮ ਹੈ। ਅਤੇ ਜੇ ਸੰਯਮ ਪਹਿਲਾਂ ਵਰਤਣ ਲੱਗ ਜਾਵਾਂਗੇ, ਖਿਮਾ ਕਰਿਓ, ਕਈ ਵਾਰੀ ਕੁਝ ਬੰਦੇ ਸੰਯਮ ਦਾ ਹੋਕਾ ਦੇਣ ਵਾਲੇ ਤਿਲਕ ਦੇ ਨਜ਼ਰ ਆਉਂਦੇ ਨੇ। ਇਹੀ ਕਾਰਨ ਕਿ ਜ਼ਿਆਦਾ ਥਾਵਾਂ 'ਤੇ ਬਾਣੀ ਵਿੱਚ ਸੰਯਮ ਸ਼ਬਦ ਜਪ ਤਪ ਤੋਂ ਬਾਅਦ ਵਰਤਿਆ ਹੈ। ਜਪ ਤਪ ਸੰਯਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਖੀ ਗੰਗਾ ਕਾ ਨੀਰ। ਹਜ਼ੂਰ ਗੁਰੂ ਤੇਗ ਬਹਾਦਰ ਜੀ ਨੇ ਬਚਨ ਕਿਹਾ ਕਿ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂਤੇ ਐਨਸ ਭਾਗੋ, ਸੁੱਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ। ਹੁਣ ਆਹ ਸ਼ਬਦ ਸੁੱਖ ਨੂੰ ਅਤੇ ਦੁੱਖ ਨੂੰ ਇੱਕ ਬਰਾਬਰ ਜਾਣੇ, ਅਤੇ ਨਾਲ ਮਾਨ ਔਰ ਅਪਮਾਨ ਨੂੰ ਸੁੱਖ ਨੂੰ ਬਰਦਾਸ਼ਤ ਕੀਤਾ ਜਾਂਦਾ ਪਰ ਦੁੱਖ ਬੰਦਾ ਸਵੀਕਾਰ ਨਹੀਂ ਕਰਦਾ। ਮਾਨ ਨੂੰ ਸਤਿਕਾਰ ਨੂੰ ਸਵੀਕਾਰ ਕਰਦਾ ਪਰ ਅਪਮਾਨ ਅੰਦਰੋਂ ਲੈਣ ਵਾਸਤੇ ਤਿਆਰ ਨਹੀਂ। ਆਪਣੀ ਉਸਤਤ ਨੂੰ ਕਬੂਲ ਕਰਦਾ ਪਰ ਆਪਣੀ ਨਿੰਦਿਆ ਇਹਦੇ ਤੋਂ ਬਰਦਾਸ਼ਤ ਨਹੀਂ ਹੋ ਸਕਦੀ। ਸਤਿਗੁਰੂ ਗੁਰੂ ਤੇਗ ਬਹਾਦਰ, ਅਸੀਂ ਤਾਂ ਸਿਰਫ ਵਾਜੇ 'ਤੇ ਸ਼ਬਦ ਗਾ ਸਕਦੇ ਹਾਂ ਅਤੇ ਬਾਹਾਂ ਹਿਲਾ ਕੇ ਪ੍ਰਮਾਣ ਦੇ ਕੇ ਕਥਾ ਕਰ ਸਕਦੇ ਹਾਂ, ਪਰ ਇਹ ਕਿੰਨਾ ਉੱਚਾ ਸੰਤੁਲਨ ਹੈ ਜਿੱਥੇ ਸੁੱਖ ਵੀ ਅਸਰ ਨਹੀਂ ਕਰਦਾ ਪਿਆ ਅਤੇ ਦੁੱਖ ਵੀ ਅਸਰ ਨਹੀਂ ਕਰਦਾ, ਜਿੱਥੇ ਮਾਨ ਵੀ ਅਸਰ ਨਹੀਂ ਕਰਦਾ ਅਤੇ ਅਪਮਾਨ ਵੀ ਨਹੀਂ ਕਰਦਾ, ਜਿੱਥੇ ਉਸਤਤ ਵੀ ਅੰਦਰ ਨੂੰ ਥਿੜਕਣ ਨਹੀਂ ਦਿੰਦੀ ਅਤੇ ਗੁਰਮੁਖੋ ਜਿੱਥੇ ਨਿੰਦਿਆ ਵੀ ਅੰਦਰ ਉਦਾਸੀਨਤਾ ਨਹੀਂ ਆਉਣ ਦਿੰਦੀ। ਹੁਣ ਇੱਥੇ ਸਿਰਫ ਦੋ ਕੁ ਬਚਨ ਹੋਰ, ਸੁੱਖ ਔਰ ਦੁੱਖ, ਮਾਨ ਔਰ ਅਪਮਾਨ, ਉਸਤਤ ਔਰ ਨਿੰਦਿਆ, ਹਜ਼ੂਰ ਦੇ ਸਾਹਮਣੇ ਉਸ ਵਕਤ ਦੇ ਲੋਕਾਂ ਨੇ ਕੀ ਅਪਮਾਨ ਕਰਨ ਦਾ ਯਤਨ ਨਹੀਂ ਕੀਤਾ? ਸਿਰਫ ਦੋ ਕੁ ਪ੍ਰਮਾਣ ਦੇ ਦੇਣਾ, ਕਿਉਂਕਿ ਜੋ ਗੁਰੂ ਜੀ ਨੇ ਕਿਹਾ ਉਹਨਾਂ ਜ਼ਿੰਦਗੀ 'ਚ ਖੰਡਾਇਆ। ਗੁਰੂ ਤੇਗ ਬਹਾਦਰ ਜੀ 'ਤੇ ਗੋਲੀ ਚੱਲੀ, ਆਪ ਸਾਰੇ ਜਾਣਦੇ ਹੋ। ਉਹ ਕਾਹਦੀ ਖਾਤਰ ਚੱਲੀ? ਜਦੋਂ ਪਤਾ ਲੱਗ ਗਿਆ ਕਿ ਗੁਰੂ ਤੇਗ ਬਹਾਦਰ ਸਮਰੱਥ ਗੁਰੂ ਨੇ, ਗੁਰੂ ਤੇਗ ਬਹਾਦਰ ਜੀ ਹੀ ਇਸ ਤਖ਼ਤ ਦੇ ਵਾਰਸ ਨੇ, ਮੱਖਣ ਸ਼ਾਹ ਨੇ ਕਹਿ ਦਿੱਤਾ ਗੁਰੂ ਲਾਧੋ ਰੇ, ਅਤੇ ਉਸ ਵਿਰਤਕ ਸੰਗਤਾਂ ਨੇ ਪਿਟਾਵਾਂ ਰੱਖੀਆਂ, ਢੇਰ ਲੱਗ ਗਏ, ਅਤੇ ਸ਼ੀਏ ਮਸੰਦ ਨੂੰ ਕਹਿ ਕੇ ਧੀਰ ਮੱਲ ਨੇ ਗੋਲੀ ਚਲਵਾ ਦਿੱਤੀ। ਅਤੇ ਗੁਰੂ ਤੇਗ ਬਹਾਦਰ ਜੀ ਦਾ ਪਰਮ ਆਪਾ ਕੀ ਸੀ? ਜਿਹੜਾ ਬੰਦਾ ਗੋਲੀ ਚਲਾ ਰਿਹਾ ਉਹਦੇ ਲਈ ਸ਼ਬਦ ਇੱਕੋ ਵਰਤਦੇ ਪਏ ਨੇ ਕਿ ਭਲੇ ਧੀਰ ਮੱਲ ਭਲੇ ਜੀ, ਭਲੇ ਧੀਰ ਮੱਲ ਧੀਲ, ਪਰਮਾਤਮਾ ਤੇਰਾ ਭਲਾ ਕਰੇ, ਉਹ ਧੀਰ ਮੱਲ ਤੇਰੇ ਅੰਦਰ ਨੂੰ ਸ਼ਾਂਤੀ ਬਖਸ਼ੇ। ਕਿ ਮੱਖਣ ਸ਼ਾਹ ਦੇ ਕੋਲ ਅਸਲਾ ਨਹੀਂ? ਕਿ ਮੱਖਣ ਸ਼ਾਹ ਦੇ ਕੋਲ ਫੌਜ ਨਹੀਂ? ਕਿ ਮੱਖਣ ਸ਼ਾਹ ਦੇ ਕੋਲ ਆਦਮੀ ਨਹੀਂ? ਅਤੇ ਜਦੋਂ ਮੱਖਣ ਸ਼ਾਹ ਸਭ ਕੁਝ ਉਹਦੇ ਡੇਰੇ ਦਾ ਲੁੱਟ ਕੇ ਜੋ ਕੁਝ ਲੈ ਗਿਆ ਸੀ ਵਾਪਸ ਲੈ ਕੇ ਆਉਂਦਾ, ਅਤੇ ਗੁਰੂ ਤੇਗ ਬਹਾਦਰ ਇੱਕੋ ਗੱਲ ਕਹਿੰਦੇ ਨੇ, ਮੱਖਣ ਸ਼ਾਹ ਇਸ ਮਾਇਆ ਦੇ ਢੇਰ ਨੇ ਗੋਲੀ ਚਲਵਾ ਦਿੱਤੀ, ਫਿਰ ਤੂੰ ਵਾਪਸ ਲੈ ਕੇ ਆਇਆ, ਜਾ ਜੋ ਕੁਝ ਲਿਆਂਦੇ ਇਹਨੂੰ ਵਾਪਸ ਕਰ ਦੇ। ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਸਿੱਖ ਸੰਗਤ ਚੰਗੀ ਤਰ੍ਹਾਂ ਜਾਣਦੀ ਹੈ, ਗੁਰੂ ਤੇਗ ਬਹਾਦਰ ਕਹਿਣ ਲੱਗੇ ਆਪਾਂ ਬੰਦਗੀ ਦੀ, ਇਬਾਦਤ ਦੀ, ਨਾਮ ਦੀ ਗੱਲ ਕਰਨੇ ਹਾਂ। ਕਹਿਣ ਲੱਗੇ ਜਿਸ ਢੇਰ ਨਹੀਂ ਠੱਗ ਲੈਣਾ, ਇਹਦਾ ਮਤਲਬ ਇਹ ਢੇਰ ਮਾਇਆ ਦਾ ਬੰਦਗੀ 'ਤੇ ਪ੍ਰਭਾਵ ਪਾ ਗਿਆ। ਸਤਿਗੁਰੂ ਨੇ ਬਾਣੀ 'ਚ ਬਚਨ ਵੀ ਕੀਤਾ ਗੋਲੀ ਚੱਲਣੀ। ਅਤੇ ਦੂਸਰੀ ਮੈਂ ਇੱਕ ਬੇਨਤੀ ਹੋਰ ਕਰਨੀ, ਫਿਰ ਅਗਾਂਹ ਬਾਣੀ ਵਿੱਚੋਂ, ਹਜ਼ੂਰ ਦੀ ਰਚਨਾ ਵਿੱਚੋਂ ਹੀ ਸਤਿਗੁਰੂ ਦਾ ਬਚਨ ਇੱਕ ਆਉਂਦਾ ਹੈ ਬਾਬਾ ਫਰੀਦ ਜੀ ਦਾ। ਆ ਜਿਤਨੀ ਬਨਸਪਤੀ ਹੈ ਇਹਦੀ ਹਰਿਆਵਲ ਦਾ ਕਾਰਨ ਪਾਣੀ ਹੈ। ਜਦੋਂ ਕਿਤੇ ਮੀਂਹ ਨਾ ਪਏ ਤਾਂ ਜ਼ਮੀਨ ਦੇ ਉੱਪਰ ਉੱਗੇ ਹੋਏ ਜਿਹੜੇ ਰੁੱਖ ਨੇ ਉਹ ਮੁਰਝਾਉਣੇ ਸ਼ੁਰੂ ਹੋ ਜਾਂਦੇ ਨੇ, ਅਤੇ ਉਹਨਾਂ ਦੇ ਪੱਤੇ ਸੁੱਕਦੇ ਨੇ, ਤਣੇ ਟਾਹਣੀਆਂ ਸੁੱਕ ਜਾਂਦੀਆਂ ਨੇ। ਅਤੇ ਜੇ ਪੁੱਛੀਏ ਵੀ ਰੁੱਖ ਬੜਾ ਕੀਮਤੀ ਸੀ, ਸੁੱਕ ਕਿਉਂ ਗਿਆ? ਕਹਿਣ ਲੱਗੇ ਇਸ ਕਰਕੇ ਸੁੱਕ ਗਿਆ ਕਿਉਂਕਿ ਇਹਨੂੰ ਪਾਣੀ ਨਹੀਂ ਮਿਲਿਆ, ਪਾਣੀ ਤੋਂ ਬਿਨਾਂ ਸੁੱਕ ਗਿਆ, ਪਾਣੀ ਮਿਲੇਗਾ ਤਾਂ ਜ਼ਰੂਰ ਹਰਾ ਹੋ ਜਾਏਗਾ। ਜੇਠ ਵਿੱਚ ਖਾੜ ਦੀ ਲੂਹ ਨੇ ਸੁਕਾਇਆ, ਸਾਉਣ ਵਿੱਚ ਮੀਂਹ ਪਿਆ, ਅਤੇ ਬਸ ਦਿਨ ਦੋ ਕੁ ਲੰਘੇ, ਜਿੱਥੇ ਚਾਰ ਚੁਫੇਰੇ ਖੁਸ਼ਕੀ ਸੀ, ਸਾੜਾ ਸੀ, ਸੋਕਾ ਸੀ, ਉਹ ਸਾਰੀ ਦੀ ਸਾਰੀ ਬਨਸਪਤੀ ਟਹਿਕਣ ਲੱਗੀ, ਖਰਿਆਵਲ ਆ ਗਈ, ਉਹੀ ਫੁੱਲ ਉਹੀ ਪੱਤੇ ਝੂਮਣ ਲੱਗ ਪਏ। ਪਰ ਇੰਨਾ ਕੁ ਮੀਂਹ ਪੈ ਗਿਆ ਕਿ ਭਾਦੋਂ ਦਾ ਮਹੀਨਾ ਚੜਿਆ, ਮੀਂਹ ਪਈ ਜਾ ਰਿਹਾ, ਜੇਠ ਹਾੜ ਵਿੱਚ ਵੀ ਸੁੱਕੇ ਸਨ ਰੁੱਖ, ਸਾਉਣ ਵਿੱਚ ਹਰੇ ਹੋਏ, ਅਤੇ ਭਾਦੋਂ ਵਿੱਚ ਝਾਤੀ ਮਾਰੀ ਉਹ ਫਿਰ ਸੁੱਕ ਗਏ। ਅਤੇ ਪੁੱਛੇ ਉਹਨੇ ਹੁਣ ਕੀ ਭਾਣਾ ਵਾਪਰ ਗਿਆ, ਹੁਣ ਤਾਂ ਇਹ ਨਹੀਂ ਆਉਂਦੀਆਂ, ਜੜ੍ਹਾਂ ਵਿੱਚ ਵੀ ਪਾਣੀ ਹੈ, ਪਾਣੀ ਤੋਂ ਬਿਨਾਂ ਤਾਂ ਸੁੱਕੇ, ਹੁਣ ਪਾਣੀ ਹੋਣ ਦੇ ਬਾਵਜੂਦ ਜਿੰਨੇ ਖਰਿਆਵਲ ਦਿੱਤੀ ਇਹ ਪਾਣੀ ਦੇ ਹੁੰਦਿਆਂ ਕਿਉਂ ਸੁੱਕ ਗਏ, ਹੁਣ ਕਦੋਂ ਹਰੇ ਹੋਣਗੇ? ਅਤੇ ਅੱਗੋਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਪਾਣੀ ਤੋਂ ਬਿਨਾਂ ਸੁੱਕੇ ਨੇ, ਅਤੇ ਗੁੰਜਾਇਸ਼ ਸੀ ਕਿ ਮੀਂਹ ਵਰਸੇਗਾ ਅਤੇ ਪਾਣੀ ਤੋਂ ਬਿਨਾਂ ਸੋਕਾ ਪਾਣੀ ਨਾਲ ਚਲਾ ਜਾਏਗਾ, ਪਾਣੀ ਖਰਿਆਵਲ ਪੈਦਾ ਕਰੇਗਾ। ਜਿਹੜਾ ਪਾਣੀ ਦੀ ਅਣਖੋਂਦ ਕਰਕੇ ਸੁੱਕੇ ਉਹ ਖਰਾ ਹੋ ਸਕਦਾ ਹੈ, ਪਰ ਜਿਹੜਾ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਉਹਦੀ ਕੋਈ ਆਸ ਨਹੀਂ ਕਿ ਦੁਬਾਰਾ ਕਦੀ ਖਰਾ ਹੋ ਸਕੇ। ਹਜ਼ੂਰ ਨੇ ਫੁਰਮਾਇਆ ਕਿ ਬਾਣੀ ਅਤੇ ਨਾਮ ਦੀ ਅਣਖੋਂਦ ਕਰਕੇ ਅਸੀਂ ਕਹਿ ਸਕਦੇ ਹਾਂ ਬੰਦੇ ਦਾ ਅੰਦਰ ਸੁੱਕ ਗਿਆ, ਬੰਦੇ ਦਾ ਅੰਦਰ ਖੁਸ਼ਕ ਹੋ ਗਿਆ, ਬੰਦੇ ਦਾ ਅੰਦਰ ਤਾਰਕੀ ਕੇਵਲ ਹੋ ਗਿਆ। ਬਾਣੀ ਤੋਂ ਬਿਨਾਂ ਇਨਸਾਨ ਦਾ ਅੰਦਰ ਸੁੱਕ ਜਾਏ, ਬਾਣੀ ਮਿਲੇ ਅਤੇ ਖਰਿਆਵਲ ਆ ਜਾਏਗੀ, ਭਾਵਨਾ ਪੈਦਾ ਹੋ ਜਾਏਗੀ। ਅਤੇ ਭਾਈ ਸਿੱਖੋ, ਜਿਹੜਾ ਬਾਣੀ ਵਿੱਚ ਰਹਿ ਕੇ ਸੁੱਕ ਜਾਏ, ਜਿੱਥੇ ਬਾਣੀ ਵਿੱਚ ਮਾਇਆ ਵਾਪਰ ਜਾਏ, ਉਹਨੂੰ ਕਿੱਥੋਂ ਆਪਾਂ ਜਾ ਕੇ ਹਰਿਆ ਕਰਾਂਗੇ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਤੱਤੀ ਤੋਏ ਨਾ ਪਲਵੈ, ਜੇ ਜਲ ਟੁੱਬੀ ਦੇ। ਜਿਹੜੀ ਪਾਣੀ ਵਿੱਚ ਸੁੱਕ ਗਈ ਧਰਤੀ, ਜਿੰਨਾ ਮਰਜ਼ੀ ਉਹਨੂੰ ਡੋਬੀ ਰੱਖੋ, ਉਹਨੇ ਖਰੀ ਨਹੀਂ ਹੋਣਾ। ਤੱਤੀ ਤੋਏ ਨਾ ਪਲਵੈ, ਜੇ ਜਲ ਟੁੱਬੀ ਦੇ। ਫਰੀਦਾ, ਜੋ ਦੁਹਾਗਣ ਰੱਬ ਦੀ ਚੂਰੇਂਦੀ ਚੂਰੇ, ਜਿਨ੍ਹਾਂ ਦਾ ਬਾਣੀ ਤੋਂ ਨਾਮ ਦੀ ਗੱਲ ਕਰਦਿਆਂ ਵੀ ਅੰਦਰ ਸੁੱਕਾ ਰਹਿ ਗਿਆ, ਗੁਰਮੁਖੋ ਕਿਹੜੀ ਥਾਂ ਤੋਂ ਆਸ ਕਰਨੇ ਆ, ਉਹ ਖਰੇ ਹੋ ਜਾਣਗੇ। ਹਜ਼ੂਰ ਨੇ ਕਿਹਾ ਆ ਮਾਇਆ ਸੀ, ਇਹ ਪ੍ਰਭਤਾ ਸੀ ਜਿਹਨੇ ਗੋਲੀ ਚਲਾ ਦਿੱਤੀ। ਉਸ ਤੋਂ ਅੱਗੇ ਦੂਸਰੀ ਗੱਲ ਚੱਲੀ, ਕਿਉਂਕਿ ਭਾਈ ਸਾਹਿਬ ਨੇ ਕਿਹਾ ਅੱਜ ਦੇ ਸੰਦਰਭ ਵਿੱਚ ਵੀ ਜ਼ਰੂਰ ਹਜ਼ੂਰ ਅੰਮ੍ਰਿਤਸਰ ਗਏ ਨੇ ਕਿ ਮੱਥਾ ਟੇਕਣ ਦਿੱਤਾ ਗਿਆ, ਕਿ ਨਮਸਕਾਰ ਕਰਨ ਦਿੱਤੀ ਗਈ। ਗੁਰੂ ਸਾਹਿਬ ਨੇ ਚਾਰ ਦਰਵਾਜ਼ੇ ਜਿਸ ਗੁਰੂ ਤੇਗ ਬਹਾਦਰ ਜੀ ਦੇ ਸਤਿਕਾਰਯੋਗ ਦਾਦਾ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਇਮਾਰਤ ਬਣਾਈ, ਚਾਰ ਦਰਵਾਜ਼ੇ ਬਣਾਏ ਕਿ ਸਾਰੇ ਭਿੰਨ ਭੇਦ ਮਿਟਾ ਕੇ ਕੋਈ ਵੀ ਸਿਜਦਾ ਕਰ ਸਕਦਾ। ਪਰ ਵਕਤ ਇਹੋ ਜਿਹਾ ਆਇਆ ਕਿ ਉਹ ਲੋਕ ਉਸ ਥਾਂ 'ਤੇ ਕਾਬਜ਼ ਹੋ ਗਏ ਜਿਹਨੇ ਚਾਰ ਚੁਫੇਰੇ ਦੇ ਲੋਕਾਂ ਨੂੰ ਸੱਦਾ ਦਿੱਤਾ, ਜਿਸ ਨੇ ਬਣਾਇਆ ਸੀ ਉਹਦੀ ਜੋਤ ਨੂੰ ਹੀ ਮੱਥਾ ਟੇਕਣ ਨਾ ਦਿੱਤਾ ਗਿਆ। ਗੁਰੂ ਤੇਗ ਬਹਾਦਰ ਜੀ ਨੂੰ ਮੱਥਾ ਟੇਕਣ ਦਿੱਤਾ ਗਿਆ, ਦਰਵਾਜ਼ੇ ਬੰਦ ਕਰ ਦਿੱਤੇ ਗਏ, ਅਤੇ ਉਹਨਾਂ ਦੇ ਦਾਦਾ ਜੀ ਨੇ ਅਸਥਾਨ ਬਣਾਇਆ, ਅਤੇ ਦਰਵਾਜ਼ੇ ਬੰਦ ਕਰਨ ਵਾਲੇ ਕੌਣ ਸਨ? ਮਸੰਦ ਬਿਰਤੀ ਵਾਲੇ ਲੋਕ, ਅਤੇ ਉਹ ਬਿਰਤੀ ਕਿ ਜਿਹੜੀ ਕੇਵਲ ਮਾਇਆ ਦੇ ਢੇਰ 'ਤੇ ਕਬਜ਼ਾ ਕਰਨਾ ਚਾਹੁੰਦੀ ਸੀ। ਧਰਮ ਦੀ ਗੱਲ ਤਾਂ ਬੰਦਾ ਪਿਆਰਿਓ ਰੜੇ ਵਿੱਚ ਖਲੋ ਕੇ ਵੀ ਕਰ ਸਕਦਾ। ਅਸੀਂ ਭੁਲੇਖੇ ਵਿੱਚ ਹਾਂ ਕਿ ਸਾਡੀ ਮੈਨੇਜਮੈਂਟ ਆਵੇਗੀ, ਸਾਡਾ ਪ੍ਰਬੰਧ ਆਵੇਗਾ, ਜਾਂ ਫਲਾਣੇ ਦਾ ਪ੍ਰਬੰਧ ਹੈ ਤਾਂ ਇੰਨਾ ਕੁਝ ਹੋਵੇਗਾ। ਜਿਹਨੇ ਧਰਮ ਨੂੰ ਕਮਾਉਣਾ ਹੈ ਉਹ ਜੰਗਲ ਵਿੱਚ ਖਲੋਤਾ ਵੀ ਮੰਗਲ ਲਾ ਸਕਦਾ ਹੈ, ਜਿਹਦੇ ਕੋਲ ਧਰਮ ਨਹੀਂ ਚੇਤੇ ਰੱਖੇ ਉਹ ਮੰਗਲ ਵਿੱਚ ਬੈਠਾ ਹੋਇਆ ਵੀ ਜੰਗਲ ਬਣਾ ਦਿੰਦਾ। ਹਜ਼ੂਰ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਮੈਂ ਕਹਿ ਕੇ ਥੋੜ੍ਹਾ ਜਿਹਾ ਅੱਗੇ ਤੁਰਨਾ, ਕੀ ਅਪਮਾਨ ਨਹੀਂ ਜੇ ਦੁਨੀਆਂ ਦੀ ਨਜ਼ਰ ਵਿੱਚ ਦੇਖੀਏ ਤਾਂ ਦਰਵਾਜ਼ਾ ਬੰਦ ਕਰਨਾ ਇੱਕ ਅਪਮਾਨ ਪੈ ਕਰਦੇ ਨੇ। ਪਰ ਗੁਰੂ ਤੇਗ ਬਹਾਦਰ ਜੀ ਬਾਹਰ ਬੈਠ ਗਏ, ਉਹਨਾਂ ਨੇ ਸਿਰਫ ਇੱਕੋ ਗੱਲ ਕਹੀ, ਅਤੇ ਮੇਰਾ ਖਿਆਲ ਉਹ ਜੋ ਕਹੀ ਉਹ ਹਕੀਕਤ ਹੈ। ਕਹਿਣ ਲੱਗੇ ਨਹਿ ਮਸੰਦ ਤੁਮ ਅੰਮ੍ਰਿਤਸਰੀਏ। ਅੰਮ੍ਰਿਤਸਰੀਏ ਮੀਨਸ ਸਾਰੇ ਅੰਮ੍ਰਿਤਸਰ ਦੇ ਵਸਨੀਕ ਨਹੀਂ, ਯਾਦ ਰੱਖਿਓ ਉਸੇ ਇਲਾਕੇ ਵਿੱਚੋਂ ਮਾਈਆਂ ਵੀ ਸਨ ਜਿਨ੍ਹਾਂ ਨੇ ਚਰਨਾਂ 'ਤੇ ਮੱਥਾ ਟੇਕ ਕੇ ਮਹਾਰਾਜ ਬਖਸ਼ ਦੇ, ਅਤੇ ਗੁਰੂ ਨੇ ਉਹਨਾਂ ਨੂੰ ਇਹ ਵੀ ਕਿਹਾ ਸੀ ਮਾਈਆਂ ਰੱਬ ਰਜਾਈਆਂ। ਨਹਿ ਮਸੰਦ, ਅਤੇ ਸ਼ਬਦ ਮਸੰਦ ਹੈ ਜਿਹੜਾ ਕਾਬਜ਼ ਹੈ। ਨਹਿ ਮਸੰਦ ਤੁਮ ਅੰਮ੍ਰਿਤਸਰੀਏ, ਅੰਮ੍ਰਿਤਸਰ ਵਿੱਚ ਮਸੰਦੀ ਪੁਣਾ ਕਰਨ ਵਾਲਿਓ ਤੁਸੀਂ ਮਸੰਦ ਨਹੀਂ, ਤ੍ਰਿਸ਼ਨਾ ਅਗਨ 'ਤੇ ਅੰਤਰ ਸੜੀਏ, ਤੁਹਾਡੇ ਅੰਦਰ ਦੀ ਤ੍ਰਿਸ਼ਨਾ ਨੇ ਤੁਹਾਨੂੰ ਸਾੜ ਦਿੱਤਾ। ਚਾਹੀਦਾ ਸੀ ਤੁਸੀਂ ਅੰਮ੍ਰਿਤ ਸਰੋਵਰ ਨੇੜੇ ਰਹਿੰਦੇ ਆ ਠੰਡੇ ਹੋ ਜਾਂਦੇ, ਪਰ ਬਦਕਿਸਮਤੀ ਤੁਹਾਡਾ ਅੰਦਰ ਝੁਲਸਦਾ ਪਿਆ ਹੈ। ਇੱਥੇ ਭਾਈ ਸਾਹਿਬ ਦੀ ਇੱਕ ਰਚਨਾ ਕਹਿ ਕੇ ਭਾਈ ਗੁਰਦਾਸ ਜੀ ਦੀ, ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ, ਇਹ ਸਿਰਫ ਦੁਖਾਂਤ ਜਾਂ ਅਪਮਾਨ ਦੀ ਗੱਲ, ਫਿਰ ਮੈਂ ਸੁੱਖ ਦੀ ਗੱਲ ਵੀ ਕਰਨੀ ਚਾਹੁੰਦਾ ਕਿ ਜੋ ਗੁਰੂ ਜੀ ਨੇ ਕਿਹਾ ਉਹਨੂੰ ਕਮਾਇਆ ਭਾਈ, ਕੇਵਲ ਟਾਰਾਂ ਨਹੀਂ ਦਿੱਤੀਆਂ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੀ ਰਚਨਾ, ਕਿਉਂਕਿ ਉਹ ਬਾਣੀ ਦੇ ਕਈ ਸ਼ਬਦਾਂ ਦੀ ਵਿਆਖਿਆ ਆਪਣੀ ਰਚਨਾ ਵਿੱਚ ਕਰਦੇ, ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਕਿਤੇ ਥਾਂ ਅੱਗ ਲੱਗ ਜਾਏ ਅਤੇ ਆਦਮੀ ਦੌੜ ਕੇ ਪਾਣੀ ਵੱਲ ਜਾਂਦਾ, ਜਿਸਮ ਨੂੰ ਅੱਗ ਲੱਗ ਜਾਏ, ਘਰ ਨੂੰ ਅੱਗ ਲੱਗ ਜਾਏ, ਕਿਸੇ ਸੰਪਤੀ ਨੂੰ ਅੱਗ ਲੱਗ ਜਾਏ, ਬੰਦਾ ਪਾਣੀ ਵੱਲ ਦੌੜਦਾ ਕਿ ਪਾਣੀ ਦਾ ਪ੍ਰਬੰਧ ਕਰੋ, ਅੱਗ ਬੁੱਝ ਜਾਏ। ਬਾਹਰ ਅੱਗ ਲੱਗੇ ਅਤੇ ਅਸੀਂ ਦਰਿਆ ਨਦੀ ਤਲਾਬ ਦਾ ਪਾਣੀ ਲਿਆ ਕੇ ਅੱਗ ਬੁਝਾਉਂਦੇ ਹਾਂ, ਅਤੇ ਜਿਹੜਾ ਬੰਦਾ ਤਲਾਬ ਵਿੱਚੋਂ ਪਾਣੀ ਲੈਣ ਜਾਏ ਅਤੇ ਤਲਾਬ ਦੀਆਂ ਲਹਿਰਾਂ ਵਿੱਚੋਂ ਅੱਗ ਲੱਗ ਜਾਏ, ਉਹਨੂੰ ਕਿੱਥੋਂ ਬੁਝਾਵਾਂਗੇ? ਬਾਹਰ ਦੀ ਅੱਗ ਪਾਣੀ ਨਾਲ ਬੁਝੇਗੀ, ਪਰ ਨਦੀ ਵਿੱਚ ਨਾਵ 'ਤੇ ਬੈਠਿਆਂ ਜੇ ਨਦੀ ਦਾ ਪਾਣੀ ਅੱਗ ਬਣਨ ਲੱਗ ਪਏ, ਭਾਈ ਸਿੱਖੋ ਕਿੱਥੋਂ ਆਸ ਕਰਦੇ ਹੋ ਅੱਗ ਬੁਝੇਗੀ? ਇੱਕ ਆਦਮੀ, ਉਹਦੇ ਪਿੱਛੇ ਕੁਛ ਉਹਨੂੰ ਮਾਰਨ ਵਾਲੇ ਲੋਕ ਉਹਦੇ ਦੁਸ਼ਮਣ ਪੈ ਗਏ, ਉਹ ਦੌੜਦਾ ਹੈ ਅਤੇ ਕਹਿੰਦਾ ਉਹ ਸਾਹਮਣੇ ਬਾਦਸ਼ਾਹ ਦਾ ਕਿਲ੍ਹਾ ਹੈ, ਬਾਦਸ਼ਾਹ ਮੇਰੀ ਰਖਵਾਲੀ ਕਰਨ ਵਾਲਾ ਹੈ, ਬਾਦਸ਼ਾਹ ਮੇਰੀ ਹਿਫਾਜ਼ਤ ਕਰਨ ਵਾਲਾ ਹੈ। ਜੇ ਉਹ ਦੌੜ ਕੇ ਆਪਣੇ ਦੁਸ਼ਮਣ ਤੋਂ ਬਾਦਸ਼ਾਹ ਦੇ ਕਿਲ੍ਹੇ ਵਿੱਚ ਜਾਏ, ਜਿਹਦੇ ਤੋਂ ਜਿਸਮ ਦੀ ਹਿਫਾਜ਼ਤ ਭਾਲਦਾ, ਜੇ ਕਿਲ੍ਹੇ ਵਿੱਚ ਆਏ ਕੋਈ ਬੰਦੇ ਨੂੰ ਬਾਦਸ਼ਾਹ ਹੀ ਸਿਰ ਕਲਮ ਕਰ ਦੇਵੇ, ਜਿਹਨੇ ਸ਼ਰਨ ਤੱਕੀ, ਉਸ ਸ਼ਰਨ ਪਾਲਕ ਨੇ ਸ਼ਰਨ ਦੇਣ ਦੀ ਥਾਂ ਆਪਣੇ ਕੋਲ ਆਏ ਹੋਏ ਨੂੰ ਕਤਲ ਕਰ ਦਿੱਤਾ, ਫਿਰ ਕਿਹਦੇ ਕਿਲ੍ਹੇ ਦੀ ਆਪਾਂ ਆਸ ਕਰਨੀ ਹੈ? ਚੋਰਾਂ ਤੋਂ ਡਰਦਾ ਹੋਇਆ ਬੰਦਾ ਕਦੀ ਪਹੁੰਚਦਾ ਕਿ ਰਾਜੇ ਦੇ ਕੋਲ ਇਨਸਾਫ ਲੈਣ, ਕਿ ਮੇਰੀ ਜੇਬ ਕਤਰੀ ਗਈ, ਮੇਰੇ ਘਰ ਨੂੰ ਚੋਰਾਂ ਨੇ ਚੋਰੀ ਕਰਕੇ ਲੈ ਗਏ? ਉਹ ਭਾਈ ਚੋਰਾਂ ਦੇ ਫੈਸਲੇ ਕਰਾਉਣ ਲਈ ਰਾਜੇ ਕੋਲ ਜਾਂਦਾ, ਅਤੇ ਜੇ ਰਾਜਾ ਹੀ ਜਾਂਦਿਆਂ ਸਾਰ ਉਸ ਬੰਦੇ ਦੀ ਜੇਬ ਕੱਟ ਲੈ, ਕਦੋਂ ਆਸ ਕਰੇਗਾ? ਤਿੰਨ ਬਚਨ ਭਾਈ ਸਾਹਿਬ ਨੇ ਕਹਿ ਅਤੇ ਗੱਲ ਉਹਨਾਂ ਫਿਰ ਖਾਸ ਕਰਕੇ ਧਰਮਸ਼ਾਲਾ ਦੀ ਗੁਰਦੁਆਰੇ ਦੀ ਕੀਤੀ, ਅਤੇ ਕਹਿਣ ਲੱਗੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ, ਨਾਉ ਮੈਂ ਜੋ ਲਾਗੈ ਆਗ ਕੈਸੇ ਕਹਿ ਬੁਝਾਈਐ, ਬਾਹਰ ਤੇ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੇ ਕਹੋ ਕਤ ਜਾਈਐ, ਚੋਰਨ ਕੋ ਤਰਾਸ ਪਾਏ ਸ਼ਰਨ ਗਹਿ ਨਰਿੰਦ, ਮਾਰੇ ਮਖੀਪਤ ਜੀਓ ਕੈਸੇ ਕਹਿ ਬਚਾਈਐ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਏ, ਤਾਂ ਜੋ ਵਿਆਪੈ ਮਾਇਆ ਕਹਾਂ ਠਹਿਰਾਈਐ। ਬੰਦਾ ਸੰਸਾਰ ਤੋਂ ਦੁਖੀ ਹੋਇਆ ਗੁਰਦੁਆਰੇ ਹੁੰਦਾ, ਅਤੇ ਜੇ ਗੁਰਦੁਆਰੇ ਵਿੱਚ ਵੀ ਭਾਂਬੜ ਬਾਲੀ ਕੇ ਅੱਗੇ ਬੈਠੇ ਹੋਈਏ ਤਾਂ ਲੋਕਾਂ ਨੂੰ ਸ਼ਾਂਤੀ ਕਿੱਥੋਂ ਮਿਲਣੀ ਹੈ? ਅਸਲੀਅਤ ਅੱਜ ਇੱਕ ਇੱਕ ਸੰਗਤ ਦੇ ਕਿਸੇ ਭਾਵਨਾ ਵਾਲੇ ਨੂੰ ਪੁੱਛ ਕੇ ਦੇਖੋ, ਉਹ ਅਸਲੀਅਤ ਕਹਿੰਦੇ ਨੇ ਕਿ ਗੁਰਦੁਆਰੇ ਜਾਈਦਾ ਕਿ ਸ਼ਾਂਤੀ ਨਾਲ ਮੱਥਾ ਟੇਕ ਕੇ ਦੋ ਘੜੀਆਂ ਬੈਠ ਕੇ ਕੀਰਤਨ ਸੁਣੀਏ, ਪਰ ਅਫਸੋਸ ਜਿਹੜੀ ਅੱਗ ਬਾਹਰ ਬਲਦੀ ਪਈ ਉਹ ਸਟੇਜ ਉੱਤੇ ਵੀ ਆਪਾਂ ਬਾਲੀ ਬੈਠੇ। ਹਜ਼ੂਰ ਨੇ ਕਿਹਾ ਮਾਇਆ ਡਰਪਤ ਡਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੈ ਮਾਇਆ ਕਹਾਂ ਠਹਿਰਾਈਐ। ਹਜ਼ੂਰ ਨੇ ਕਿਹਾ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਗੋਲੀ ਵੀ ਚੱਲੀ, ਅਪਮਾਨ ਵੀ ਕੀਤਾ ਗਿਆ ਨਰਲੇਪ ਨੇ। ਆਹ ਦੂਜਾ ਪੱਖ ਦੇਖ ਲਈਏ, ਸੁੱਖ ਕੀ ਹੈ? ਇੱਕ ਗ੍ਰਿਸ਼ਤੀ ਜਿਸ ਦਾ ਵਿਆਹ ਹੋਇਆ 32 ਸਾਲ ਹੋ ਗਏ ਨੇ, ਸ਼ਬ ਸਿਰਫ ਇੱਕ ਨੁਕਤੇ ਨੇ, 32-34 ਸਾਲ ਵਿਆਹ ਹੋਇਆਂ ਨੂੰ ਹੋਏ ਨੇ, ਪਰ ਘਰ ਸੰਤਾਨ ਨਹੀਂ, ਅਤੇ ਕਿਤੇ ਉਹ ਪੁਕਾਰ ਕਰਦੇ ਵੀ ਨਹੀਂ ਦੇਖੇ, ਸਿਰ ਬੰਦਗੀ ਕਰ ਰਹੇ ਨੇ। ਤਾਤ ਮਾਤ ਮੁਰ ਅਲਖ ਅਰਾਧਾ, 34 ਸਾਲ ਬਾਅਦ ਕਿਸੇ ਦੇ ਘਰ ਵਿੱਚ ਆਸ ਹੈ ਕਿ ਪੁੱਤਰ ਜਾਂ ਧੀ ਨੇ ਜਨਮ ਲੈਣਾ? ਅਸੀਂ ਇਨਸਾਨ ਗ੍ਰਿਸ਼ਤੀ ਹਾਂ, ਪੁੱਛ ਕੇ ਦੇਖੋ ਕਿ ਜਿਸ ਘਰ ਦੇ ਅੰਦਰ ਵਿਆਹ ਤੋਂ 34 ਸਾਲ ਬਾਅਦ ਬੱਚੇ ਨੇ ਸੰਤਾਨ ਨੇ ਆਉਣਾ ਹੋਵੇ, ਉਹ ਗ੍ਰਿਸ਼ਤੀ ਆਪਣੇ ਘਰ ਨੂੰ ਕਿਤੇ ਛੱਡ ਕੇ ਜਾਏਗਾ? ਆਪਣੇ ਘਰ ਵਿੱਚ ਬੈਠਾ ਰਹੇਗਾ, ਇੰਤਜ਼ਾਰ ਕਰੇਗਾ ਪੁੱਤਰ ਜਾਂ ਧੀ ਨੇ ਜਨਮ ਲੈਣਾ? ਉਹ ਖੁਸ਼ੀ ਦੇ ਵਾਜੇ ਵਜਾਏਗਾ? ਗੁਰੂ ਤੇਗ ਬਹਾਦਰ ਜੇ ਦੁੱਖ ਤੋਂ ਨਿਰਲੇਪ ਨੇ ਸੰਸਾਰ ਦੀ ਨਜ਼ਰ ਵਿੱਚ, ਜਿਸ ਦਿਨ ਘਰ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ, ਏਡੇ ਵੱਡੇ ਸੁੱਖ ਵਿੱਚ ਵੀ ਗੁਰੂ ਤੇਗ ਬਹਾਦਰ ਆਪਣੇ ਘਰ ਨਹੀਂ, ਪਰਿਵਾਰ ਵਿੱਚ ਨਹੀਂ, ਢਾਕੇ ਦੀ ਧਰਤੀ 'ਤੇ ਨੇ। ਅਤੇ ਫਿਰ ਇਹ ਨਹੀਂ ਕਿ ਖਬਰ ਜੇ ਗਈ ਕਿ ਘਰ ਆਪ ਜੀ ਦੇ ਸਾਹਿਬਜ਼ਾਦਾ ਜੀ ਆਏ ਨੇ ਕਿ 1-15 ਦਿਨਾਂ ਬਾਅਦ ਵਾਪਸ ਆ ਜਾਣ, ਮੈਂ ਖੁਣੇ ਆਇਆ, ਅਤੇ ਸਾਰੇ ਪ੍ਰੋਗਰਾਮ ਕੈਂਸਲ ਕਰਕੇ ਕਹਿਣ ਕਿ 34-32 ਸਾਲ ਮੇਰੇ ਘਰ ਰੱਬ ਨੇ ਬਾਅਦ ਸੰਤਾਨ ਦਿੱਤੀ, ਇਹਦੋਂ ਵੱਡੀ ਖੁਸ਼ੀ ਕਦੀ ਜ਼ਿੰਦਗੀ 'ਚ ਆਉਣੀ ਹੈ? ਨਹੀਂ ਭਾਈ, ਜੇ ਦੁੱਖ ਦਾ ਲੇਪ ਨਹੀਂ ਤਾਂ ਪੁੱਤਰ ਨੂੰ ਮਹੀਨੇ ਬਾਅਦ ਨਹੀਂ ਮਿਲੇ, 2 ਮਹੀਨੇ ਬਾਅਦ ਨਹੀਂ ਮਿਲੇ। ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਰਾਏ ਦਾ ਪਹਿਲਾ ਮਿਲਾਪ ਹੋਇਆ ਜਦੋਂ ਗੁਰੂ ਗੋਬਿੰਦ ਰਾਏ ਦੀ ਉਮਰ 4.5 ਸਾਲ ਦੀ ਹੋ ਚੁੱਕੀ ਹੈ। ਤੁਸੀਂ ਦੇਖੋ, ਕਹਿਣਾ ਬਹੁਤ ਸੌਖਾ ਹੈ, ਦੁੱਖ ਅਤੇ ਸੁੱਖ, ਮਾਣ ਅਤੇ ਅਪਮਾਨ, ਹਰਖ ਅਤੇ ਸੋਗ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਕਰਕੇ ਦਿਖਾਇਆ। ਕਿਹੜਾ ਗ੍ਰਿਸ਼ਤੀ ਹੈ ਜਿਹੜਾ ਆਪਣੇ ਆਪ ਨੂੰ ਮਜਬੂਰੀ ਕਰਕੇ ਤਾਂ ਕੋਈ ਬਾਹਰ ਬਹਿ ਸਕਦਾ, ਅਤੇ ਜਿਹਦੇ ਕੋਲ ਸਾਧਨ ਵੀ ਸਾਰੇ ਹੋਣ? ਪੁੱਤਰ ਅਤੇ ਪਿਤਾ ਦਾ ਮਿਲਾਪ, ਪੌਣੇ ਪੰਜ ਸਾਲ ਪੁੱਤਰ ਦੀ ਆਰਬਲਾ ਹੋ ਗਈ ਅਤੇ ਕਿੰਨਾ ਕੁ ਸਮਾਂ ਪੁੱਤਰ ਕੋਲ ਰਹੇ, ਪਟਨਾ ਸਾਹਿਬ ਦੀ ਧਰਤੀ 'ਤੇ ਮਿਲੇ, ਵਾਪਸ ਹਜ਼ੂਰ ਪੰਜਾਬ ਆ ਗਏ। ਗੁਰੂ ਗੋਬਿੰਦ ਰਾਏ ਪਿੱਛੇ ਨੇ ਵਾਪਸ ਫਿਰ ਪਰਿਵਾਰ ਨੂੰ ਬੁਲਾਇਆ ਅਤੇ ਜੇ ਤੁਸੀਂ ਗਿਣਤੀ ਮਿਣਤੀ ਕਰਕੇ ਦੇਖੋ, 2-2.5 ਸਾਲ ਤੋਂ ਵੱਧ ਗੋਬਿੰਦ ਰਾਏ ਪਿਤਾ ਦਾ ਪਿਆਰ ਹੀ ਨਹੀਂ ਮਾਣਿਆ। ਕਿੰਨਾ ਕੁ ਸਮਾਂ ਬਣਦਾ? ਹਜ਼ੂਰ ਨੇ ਕਿਹਾ, ਦੁੱਖ ਵਿੱਚੋਂ ਸੁੱਖ ਵਿੱਚੋਂ ਨਿਰਲੇਪ ਨੇ, ਅਤੇ ਜੇ ਸੁੱਖ ਆਇਆ ਤਾਂ ਵੀ ਅੰਦਰ ਦੀ ਬਿਰਤੀ ਇੱਕ ਸਮਾਨ, ਜੇ ਦੁੱਖ ਆਇਆ ਤਾਂ। ਗੁਰੂ ਜੀ ਨੇ ਪਹਿਲਾ ਬਚਨ ਹੀ ਇਹ ਕਿਹਾ, ਕਹਿਣ ਲੱਗੇ, ਜੋ ਮੈਂ ਤੈਨੂੰ ਕਹਿਣ ਲੱਗਾ, ਤੂੰ ਮੇਰੇ 68 ਸ਼ਬਦ ਪੜ੍ਹਨੇ ਨੇ, ਪਰ ਆਹ ਪਹਿਲੇ ਸ਼ਬਦ ਨੂੰ ਪੜ੍ਹ ਲਈ, ਇਹ ਸਾਰਾ ਪਹਿਲਾ ਸ਼ਬਦ ਹੀ ਮੇਰੀ ਬਾਣੀ ਦੀ ਵਿਆਖਿਆ ਹੈ। ਆਹ ਕੁਝ ਮੈਂ ਤੈਨੂੰ ਕਹਿਣਾ ਚਾਹੁੰਦਾ ਸ਼ਲੋਕਾਂ ਵਿੱਚੋਂ, ਅਤੇ ਮੈਂ ਸਾਰੇ ਪ੍ਰਮਾਣ ਕਿ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂਤੇ, ਐਨਸ ਭਾਗੋ, ਸੁੱਖ ਦੁੱਖ ਦੋਨੋਂ ਸਮ ਕਰ ਜਾਣਾ, ਔਰ ਮਾਨ ਅਪਮਾਨਾ ਹਰ ਇੱਕ ਸੋਗ 'ਤੇ ਰਹਿ ਨਿਆਰਾ। ਉਹ ਬੰਦਾ ਹਰ ਇੱਕ 'ਤੇ ਸੋਗ ਤੋਂ ਵੱਖਰਾ ਰਹੇ, ਉਹਦੇ ਉੱਪਰ ਅਸਰ ਕੋਈ ਨਾ ਹੋਵੇ। ਹਜ਼ੂਰ ਨੇ ਫਿਰ ਅੱਗੇ ਚੱਲ ਕੇ ਬਾਣੀ ਵਿੱਚ ਇੱਕ ਸ਼ਬਦ ਹੋਰ ਜਿਹੜਾ ਅਸੀਂ ਪੜ੍ਹਦੇ ਹਾਂ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ ਹਰ ਇੱਕ ਸੋਗ 'ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾਂ। ਜਿਹਦੇ 'ਤੇ ਦੁੱਖ ਵੀ ਸਪਰਸ਼ ਨਾ ਕਰੇ, ਸੁੱਖ ਵੀ ਸਪਰਸ਼ ਨਾ ਕਰੇ, ਸੋਨੇ ਦਾ ਵੀ ਪ੍ਰਭਾਵ ਨਾ ਪਏ ਅਤੇ ਮਿੱਟੀ ਵੀ ਨਜ਼ਰ, ਸੋਨਾ ਵੀ ਮਿੱਟੀ ਨਜ਼ਰ ਆਏ, ਉਸ ਤੇ ਨਿੰਦਿਆ ਦਾ ਕੋਈ ਪ੍ਰਭਾਵ ਨਾ ਪਏ, ਹਰ ਇੱਕ 'ਤੇ ਸੋਗ ਦਾ ਪ੍ਰਭਾਵ ਨਾ ਪਏ, ਅਤੇ ਕਾਮ ਅਤੇ ਕ੍ਰੋਧ ਉਹਦੇ ਅੰਦਰ ਨੂੰ ਕਦੀ ਸਪਰਸ਼ ਹੀ ਨਾ ਕਰੇ। ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾਂ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਅਤੇ ਉਹ ਗੁਰੂ ਕਿਰਪਾ ਕੀ ਕੀਤੀ ਜੀ, ਇਹ ਕਿਵੇਂ ਜੁਗਤ ਪਹਿਚਾਨੀ, ਕਿਵੇਂ ਪਤਾ ਲੱਗਾ ਇਸ ਅਵਸਥਾ ਦਾ? ਉਸ ਸੰਬੰਧੀ ਗੁਰੂ ਤੇਗ ਬਹਾਦਰ ਜੀ ਦਾ ਰਾਤ ਵਾਲਾ ਬਚਨ ਮੈਂ ਜ਼ਰੂਰ ਦੁਹਰਾਉਣਾ ਚਾਹੁੰਦਾ। ਕਹਿਣ ਲੱਗੇ, ਇਹ ਜੁਗਤ ਉਹਨਾਂ ਨੇ ਪਹਿਚਾਣੀ ਕਿ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ। ਇਹ ਜੁਗਤ ਉਹਨਾਂ ਨੇ ਪਹਿਚਾਣੀ ਕਿ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ, ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਪਰ ਕਿਵੇਂ ਮੰਨਿਆ, ਕਿਵੇਂ ਉਹਦੇ ਨਾਲ ਜੁੜੇ? ਇੱਥੇ ਹਜ਼ੂਰ ਨੇ ਕਿਹਾ, ਕਹਿਣ ਲੱਗੇ, ਭਾਈ ਉਹਨਾਂ ਨੇ ਬੰਦਗੀ ਕੀਤੀ, ਇਬਾਦਤ ਕੀਤੀ, ਸਤਿਗੁਰੂ ਗੁਰੂ ਤੇਗ ਬਹਾਦਰ ਉਹਨਾਂ ਦਾ ਜੀਵਨ ਸਿਮਰਨ ਬੰਦਗੀ। ਸੂਰਜ ਪ੍ਰਕਾਸ਼ ਵਿੱਚ ਤਾਂ ਇਹ ਵੀ ਸ਼ਬਦ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਜਦੋਂ ਕੀਰਤਪੁਰ ਸਾਹਿਬ ਪਿਤਾ ਗੁਰੂ ਜੀ ਦੇ ਸਾਹਮਣੇ ਆਉਂਦੇ ਸਨ ਤਾਂ ਚਿਹਰਾ ਨਹੀਂ ਸਨ ਚੁੱਕਦੇ। ਮੈਂ ਵਿਸਤਾਰ 'ਚ ਨਹੀਂ, ਸਿਰਫ ਜੋ ਨੁਕਤੇ ਨੇ ਅਤੇ ਮਨ ਮਤ ਵਾਲੇ ਸ਼ਬਦ ਨਹੀਂ ਇਹ। ਜਦੋਂ ਆਉਣਾ ਸੰਗਤ ਵਿੱਚ ਹਜ਼ੂਰ ਪਿਤਾ ਦੇ ਚਰਨਾਂ ਵਿੱਚ ਮੱਥਾ ਟੇਕਣਾ ਅਤੇ ਪਿੱਛੇ ਬੈਠ ਜਾਣਾ, ਬੈਰਾਗ ਵਿੱਚ, ਪ੍ਰੇਮ ਵਿੱਚ, ਬਿਰਹਾਂ ਵਿੱਚ। ਅਤੇ ਜੇ ਸਿੱਖਾਂ ਨੇ ਪੁੱਛ ਲਿਆ, ਮਾਤ ਨਾਨਕੀ ਜੀ ਨੇ ਵੀ ਪੁੱਛਿਆ, ਸਾਈਂ ਜੀ ਪੁੱਤਰ ਮੇਰਾ ਕਿਸੇ ਨਾਲ ਬੋਲਦਾ ਵੀ ਨਹੀਂ, ਕਿਉਂਕਿ ਭਾਈ ਇਹ ਵੱਡਾ ਜਿਹੜਾ ਸਾਕਾ ਹੈ ਨਾ, ਇਹ ਕਮਾਈ ਤੋਂ ਬਿਨਾਂ ਨਹੀਂ ਹੋ ਸਕਦਾ। ਦਿੱਲੀ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਔਰੰਗਜ਼ੇਬ ਰੋਜ਼ ਮਾਰਦਾ ਸੀ, ਪਰ ਜਿੱਦਣ ਪਹੁੰਚੀ ਕੋਈ ਆਤਮਾ ਵੱਲ ਹੱਥ ਪਾਇਆ, ਉਦੋਂ ਬਾਅਦ ਔਰੰਗਜ਼ੇਬ ਦਿੱਲੀ ਵਿੱਚ ਇੱਕ ਰਾਤ ਵੀ ਟਿਕ ਨਹੀਂ ਸਕਿਆ। ਸਾਈਂ ਜੀ ਇਹ ਨਾ ਮੇਰਾ ਪੁੱਤਰ ਬੋਲਦਾ, ਨਾ ਕਿਸੇ ਨਾਲ ਗੱਲਬਾਤ ਕਰਦਾ, ਚੁੱਪ ਅਤੇ ਸ਼ਾਂਤ ਰਹਿੰਦਾ। ਅਤੇ ਸਤਿਗੁਰੂ ਨੇ ਉੱਥੇ ਸ਼ਬਦ ਕਿਹਾ ਸੀ, ਨਾਨਕੀ ਤੇਰਾ ਪੁੱਤਰ ਅਜਰ ਨੂੰ ਜਰਨ ਵਿੱਚ ਤੁਰੰਤਰ ਹੈ, ਅਜਰ ਨੂੰ ਜਰਨ ਵਾਲਾ ਹੈ। ਅਤੇ ਜਦੋਂ ਕੋਲ ਆਏ, ਗੁਰੂ ਤੇਗ ਬਹਾਦਰ ਜੀ ਨੇ ਨੇਤਰ ਨੀਵੇਂ ਕੀਤੇ ਅਤੇ ਬਾਂਹ ਪਕੜ ਕੇ ਆਪਣੇ ਕੋਲ ਬਿਠਾ ਲਿਆ। ਕਹਿਣ ਲੱਗੇ, ਲਾਲ ਜੀ, ਬੇਟਾ ਜੀ, ਤੁਸੀਂ ਨੇਤਰ ਕਿਉਂ ਨਹੀਂ ਚੁੱਕਦੇ? ਜਦੋਂ ਦਰਬਾਰ ਵਿੱਚ ਆਉਂਦੇ ਹੋ, ਬਾਹਰ ਵੀ ਦੇਖੀਦਾ, ਨੀਵੀਂ ਪਾ ਕੇ ਰੱਖੀਏ। ਹਾਲਾਂ ਪਿਤਾ ਅਤੇ ਪੁੱਤਰ ਦਾ ਰਿਸ਼ਤਾ ਹੈ। ਅਤੇ ਅੱਖਾਂ ਵਿੱਚੋਂ ਆਂਸੂ ਭਰ ਕੇ ਕਹਿਣ ਲੱਗੇ, ਪਿਤਾ ਜੀ ਜਿਸ ਨੂੰ ਅੰਦਰ ਦੇ ਔਗਣ ਪਤਾ ਹੋਣ ਉਹਦੇ ਸਾਹਮਣੇ ਨੇਤਰ ਨਹੀਂ ਚੁੱਕੇ ਜਾਂਦੇ ਹੁੰਦੇ। ਹੁਣ ਗੁਰਮੁਖੋ ਉਹ ਜਪ ਕੇ ਅੰਦਰ ਦੀ ਅਵਸਥਾ ਜਿਸ ਨੂੰ ਪਤਾ ਹੋਵੇ, ਗੁਰੂ ਹਰਗੋਬਿੰਦ ਸਾਹਿਬ ਨੇ ਸੀਨੇ ਨਾਲ ਲਾ ਕੇ ਕਿਹਾ, ਨਾਨਕੀ ਦੇਖ ਤੇਰਾ ਪੁੱਤਰ ਅਜਰ ਨੂੰ ਜਰਦਾ ਪਿਆ ਹੈ। ਅਤੇ ਇਹ ਕਿਸ ਕਰਕੇ ਮੈਂ ਕਹਿੰਦਾ ਕਿ ਇਹਦੇ ਘਰ ਵਿੱਚ ਜਿਸ ਪੁੱਤਰ ਨੇ ਜਨਮ ਲੈਣਾ ਉਸ ਜੈਸਾ ਨਾ ਕੋਈ ਸੀ ਅਤੇ ਨਾ ਕੋਈ ਹੋਵੇਗਾ। ਮਾਤਾ ਨਾਨਕੀ ਅੱਤ ਦੇ ਪ੍ਰਸੰਨ ਹੋਏ। ਸਾਹਿਬ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਤਿਲਕ ਅਤੇ ਜੰਜੂ ਦੀ ਖਾਤਰ ਇਹ ਸਾਰੇ ਅਸੀਂ ਕਹਿੰਦੇ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤਿੰਨ ਸ਼ਬਦ ਇਤਿਹਾਸ ਨੇ ਕਹੇ ਨੇ ਕਿ ਧਰਮ ਦੀ ਚਾਦਰ, ਖਿੰਦ ਦੀ ਚਾਦਰ ਅਤੇ ਸ੍ਰਿਸ਼ਟੀ ਦੀ ਚਾਦਰ। ਪ੍ਰਗਟ ਪਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਧਾਪੀ ਚਾਦਰ। ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲਯੁਗ ਮੈਂ ਸਾਖੀ। ਉਹ ਧਰਮ ਦੀ ਚਾਦਰ ਨੇ ਜਿਵੇਂ ਗੁਰਮੁਖ ਦੱਸ ਰਹੇ ਸਨ, ਪਰ ਤਿਲਕ ਅਤੇ ਜੰਜੂ ਨੂੰ ਖਤਰਾ ਸੀ। ਅਤੇ ਅੱਜ ਮੈਂ ਕਹਿਣਾ ਚਾਹੁੰਦਾ ਕਿ ਜਿਸ ਨਿਸ਼ਾਨ ਨੂੰ ਗੁਰੂ ਨਾਨਕ ਸਾਹਿਬ ਨੇ ਸਵੀਕਾਰਿਆ ਨਹੀਂ, ਉਹਨਾਂ ਨੇ ਕਹਿ ਦਿੱਤਾ ਚੌਕੜ ਮੁੱਲ ਅਨਾਇਆ ਬੈ ਚੌਂਕੈ ਪਾਇਆ, ਸਿੱਖਾਂ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਥੀਆ, ਉਹ ਮੂਵਾ ਉਹ ਝੜ ਪਿਆ ਵੇ ਤੱਗਾ ਗਿਆ। ਤਗ ਕਪਾਹੋ ਵਟੀਐ, ਤਗ ਕਪਾਹੋ ਕੱਤੀਐ, ਬ੍ਰਾਹਮਣ ਵੱਟੈ ਆਏ, ਕਹੋ ਬੱਕਰਾ ਕੋ ਬੱਕਰਾ ਰਿਣਕਾਇਆ, ਸਭ ਕੋ ਆਖੈ ਪਾਏ, ਹੋਏ ਪੁਰਾਣਾ ਸੁੱਟੀਐ ਪੀਪਰ ਪਾਈਐ ਹੋਰ। ਹਜ਼ੂਰ ਨੇ ਪ੍ਰਵਾਨਿਆ ਨਹੀਂ, ਪਰ ਨੌਵੇਂ ਗੁਰਦੇਵ ਦੇ ਕੋਲ ਆਏ ਅਤੇ ਇਸ ਸਥਾਨ 'ਤੇ ਜਿੱਥੇ ਅਸੀਂ ਬੈਠੇ ਹਾਂ ਇੱਥੇ ਹਿਊਮਨ ਰਾਈਟਸ, ਮੈਂ ਕੱਲ੍ਹ ਵੀ ਬੇਨਤੀ ਕੀਤੀ, ਇਨਸਾਨੀ ਹੱਕਾਂ ਦੇ ਲੋਕ ਢੰਡੋਰਾ ਬੜਾ ਦਿੰਦੇ ਨੇ। ਕਿਸੇ 'ਤੇ ਮੁਸੀਬਤ ਹੋ ਜਾਏ, ਲੋਕ ਮਾਰੇ ਜਾਣ ਅਤੇ ਟੀਮ ਜਾਂਦੀ ਹੈ ਦੇਖਣ ਵਾਸਤੇ ਕਿ ਇਨਸਾਨੀ ਹੱਕਾਂ ਦੀ ਖਾਤਰ ਅਸੀਂ ਦੇਖਣ ਆਏ ਹਾਂ ਕਿ ਲੋਕ ਕਿਵੇਂ ਕਤਲ ਕੀਤੇ ਗਏ। ਮੇਰੇ ਗੁਰੂ ਨੇ ਕਿਹਾ ਕਿ ਮਰਨ ਤੋਂ ਬਾਅਦ ਗਿਣਤੀਆਂ ਮਿਣਤੀਆਂ ਨਹੀਂ, ਇਨਸਾਨੀ ਹੱਕ ਤਾਂ ਇਹ ਵੇ ਕਿ ਕਿਸੇ 'ਤੇ ਮੌਤ ਆਵੇ ਉਹਨੂੰ ਘਰ ਤੋਰ ਕੇ ਆਪ ਉਹਦੀ ਮੌਤ ਨੂੰ ਸਵੀਕਾਰ ਕਰ ਲੈਣ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤਿਲਕ ਅਤੇ ਜੰਜੂ ਦੀ ਖਾਤਰ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਪਰ ਅਫਸੋਸ ਜਿਸ ਚਿੰਨ੍ਹ ਨੂੰ ਗੁਰੂ ਪਾਉਂਦਾ ਨਹੀਂ, ਅਕੀਦਾ ਨਹੀਂ, ਉਹਦੀ ਖਾਤਰ ਇਹ ਕਾਇਮ ਰਹਿ ਜਾਏ। ਇਹਨੂੰ ਹੱਕ ਹੈ ਆਪਣੇ ਚਿੰਨ੍ਹਾਂ ਦਾ, ਪਰ ਅੱਜ ਉਹਨਾਂ ਲੋਕਾਂ ਨੂੰ ਗੁਰੂ ਤੇਗ ਬਹਾਦਰ ਦੇ ਬੱਚਿਆਂ ਦੇ ਚਿੰਨ੍ਹ ਬਿਲਕੁਲ ਪਾਉਂਦੇ ਹੀ ਨਹੀਂ, ਨਾ ਉਹਨਾਂ ਨੂੰ ਕਿਰਪਾਨ ਚੰਗੀ ਲੱਗਦੀ ਹੈ, ਨਾ ਖੁੱਲ੍ਹੇ ਦਾੜੇ ਵਾਲੇ ਸਿੱਖ ਚੰਗੇ ਲੱਗਦੇ ਨੇ। ਕਿਸ ਭੁਲੇਖੇ 'ਚ ਲੋਕ ਜੀ ਰਹੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੇ ਸ਼ਹਾਦਤ ਵਾਲੇ ਦਿਨ ਆਪ ਸਭ ਇਕੱਤਰ ਹੋਏ ਹੋ। ਸਿਰਫ ਇੱਕੋ ਬੇਨਤੀ ਹੈ, ਸਤਿਗੁਰੂ ਨੇ ਬਾਣੀ ਵਿੱਚ ਬਹੁਤ ਕਿਹਾ ਕਿ ਸੁੱਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ, ਜਾਂ ਇਹ ਕਹਿ ਦਿੱਤਾ ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ਼ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਉ ਨਾ ਆਵਤ ਨੇਰੈ। ਮੁਸੀਬਤ ਵਿੱਚ ਸਮਝਿਓ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ ਖਿਤ ਸਿਉ ਬੰਧਿਓ ਚੀਤ, ਅੰਤਕਾਲ ਸੰਗੀ ਨੈ ਕਉ ਇਹ ਅਚਰਜ ਹੈ ਰੀਤ। ਮੁਸੀਬਤ 'ਚ ਕੋਈ ਆਉਂਦਾ ਹੈ? ਹਾਂ, ਦੁਨੀਆਦਾਰ ਬੰਦੇ ਕਦੀ ਮੁਸੀਬਤ 'ਚ ਨੇੜੇ ਨਹੀਂ ਟੁਕੇ, ਪਰ ਜਿਸ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਸੁੱਖ ਵਿੱਚ ਘੇਰੇ ਨੇ, ਮੁਸੀਬਤ ਵਿੱਚ ਹੀ ਇਕੱਲਾ ਹੈ, ਸੱਚ ਜਾਣੋ, ਉਹਨਾਂ ਇਹ ਵੀ ਵਿਆਖਿਆ ਕਰਕੇ ਦੱਸ ਦਿੱਤੀ ਕਿ ਤੇਰੇ ਸੁੱਖ ਵਿੱਚ ਵਿਦਵਾਨ ਪੰਡਤਾਂ ਤੇਰੇ ਚਾਰ ਚੁਫੇਰੇ ਘੇਰੇ ਨੇ, ਤਿਲਕ ਜੰਜੂ ਵੇਲੇ ਦੇਵੀ ਦੇਵਤੇ ਵੀ ਕੰਨੀ ਕਤਰਾ ਗਏ, ਪਰ ਮੈਂ ਤੈਨੂੰ ਦੱਸਾਂ ਜਦੋਂ ਤੇਰੇ 'ਤੇ ਮੁਸੀਬਤ ਪਈ ਮੈਂ ਤੇਰੇ ਘੇਰੇ ਤੋਂ ਵੇਖ ਕੇ ਸੁੱਖ ਦੇ ਨੂੰ ਖੁਸ਼ ਹਾਂ, ਵੀ ਇੰਨੇ ਲੋਕ ਤੇਰੇ ਨਾਲ, ਮੁਸੀਬਤ ਵਿੱਚ ਕੋਈ ਵੀ ਨਹੀਂ, ਪਰ ਮੈਂ ਇਹ ਵੀ ਤੈਨੂੰ ਵਿਆਖਿਆ ਕਰਕੇ ਦੱਸਣੀ ਚਾਹੁੰਦਾ ਕਿ ਜਦੋਂ ਦੁੱਖ ਆਪ ਹੈ ਆਪਣੇ ਛੱਡ ਕੇ ਚਲੇ ਜਾਂਦੇ ਨੇ, ਪਰ ਗੁਰੂ ਬਾਂਹ ਪਕੜ ਕੇ ਸਿਰ ਧੜ ਦੀ ਬਾਜੀ ਲਾਉਂਦਾ, ਪਰ ਕਦੀ ਮੁਸੀਬਤ ਵੇਲੇ ਛੱਡਦਾ ਨਹੀਂ। ਤਾਂ ਹੀ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਵੀ ਕਹੇ, ਸ਼ਹਾਦਤਾਂ ਇਉਂ ਕਹਿ ਲਈਏ ਭਾਈ, ਸਿੱਧੀ ਗੱਲ ਭਾਈ ਸਾਹਿਬ ਸਿਆਣੇ ਜਾਣਦੇ ਆ, ਇਸ ਹਿੰਦੁਸਤਾਨ ਵਿੱਚ ਬਲੀਆਂ ਤਾਂ ਬੜੀਆਂ ਸਨ, ਕੋਈ ਦੇਵਤਿਆਂ ਨੂੰ ਬਲੀ ਦਿੰਦਾ ਹੈ, ਕੋਈ ਦੇਵੀਆਂ ਨੂੰ ਬਲੀ ਦਿੰਦਾ ਹੈ, ਪਰ ਸ਼ਹਾਦਤ ਜਬ ਜੇ ਹਿੰਦੁਸਤਾਨ ਵਿੱਚ ਪ੍ਰੈਕਟੀਕਲ ਤੌਰ 'ਤੇ ਆਇਆ ਹੈ ਤਾਂ ਉਹ ਗੁਰੂ ਅਰਜਨ ਦੇਵ ਦੀ ਸ਼ਹਾਦਤ ਨਾਲ ਆਇਆ ਹੈ। ਸਿੱਖਾਂ ਵਿੱਚ ਦੋ ਤਰ੍ਹਾਂ ਦੀ ਸ਼ਹਾਦਤ ਹੁੰਦੀ ਹੈ, ਦੇਖੋ ਮੰਜ਼ਲ ਦੋਨਾਂ ਦੀ ਇੱਕੋ ਹੀ ਹੈ, ਇੱਕ ਸਿਦਕ ਅਤੇ ਸਿਰੜ ਵਾਲੀ ਸ਼ਹਾਦਤ, ਦੂਜੀ ਹਥਿਆਰਬੰਦ ਸ਼ਹਾਦਤ। ਇਉਂ ਕਹਿ ਲਈਏ ਇੱਕ ਸ਼ਾਂਤਮਈ ਸ਼ਹਾਦਤ ਅਤੇ ਦੂਜੀ ਜੁਝਾਰੂ ਸ਼ਹਾਦਤ। ਸ਼ਾਂਤਮਈ ਸ਼ਹਾਦਤ ਵਿੱਚ ਗੁਰੂ ਅਰਜਨ ਦੇਵ ਜੀ ਨੇ, ਸ਼ਾਂਤਮਈ ਸ਼ਹਾਦਤ ਵਿੱਚ ਗੁਰੂ ਤੇਗ ਬਹਾਦਰ ਜੀ ਅਤੇ ਤਿੰਨ ਸਿੱਖ ਨੇ, ਸ਼ਾਂਤਮਈ ਸ਼ਹਾਦਤ ਵਿੱਚ ਗੁਰੂ ਕਾ ਬਾਗ, ਪੰਜਾ ਸਾਹਿਬ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਤਰਨ ਤਾਰਨ ਸਾਹਿਬ ਦਾ ਸਾਕਾ ਹੈ। ਸ਼ਾਂਤਮਈ ਸ਼ਹਾਦਤ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟੇ ਜਾਣ ਦੀ ਗੱਲ ਹੈ, ਅਤੇ ਜਿੱਥੇ ਜੁਝਾਰੂ ਸ਼ਹਾਦਤ ਦੀ ਗੱਲ ਹੁੰਦੀ ਹੈ ਉੱਥੇ ਗੁਰੂ ਕੇ ਵੱਡੇ ਸਾਹਿਬਜ਼ਾਦੇ ਨੇ, ਬਾਬਾ ਦੀਪ ਸਿੰਘ ਜੀ ਨੇ, ਹੋਰ ਅਨੇਕਾਂ ਗੁਰੂ ਕੇ ਸਿੱਖ ਅਤੇ ਦੋਨੋਂ ਪਰਵਾਨ ਨੇ। ਸ਼ਾਂਤਮਈ ਵਾਲੇ ਨੇ ਵੀ ਅੰਦਰ ਦੇ ਸਿਰ ਨੂੰ ਜਾਣ ਨਹੀਂ ਦਿੱਤਾ, ਅਤੇ ਚੇਤੇ ਰੱਖੋ ਜੁਝਾਰੂ ਨੇ ਜਦੋਂ ਦੇਖਿਆ ਵੀ ਇਹ ਸ਼ਾਂਤਮਈ ਢੰਗ ਨਾਲ ਕਾਬੂ ਨਹੀਂ ਆਇਆ ਤਾਂ ਫਿਰ ਖੰਡਾ ਖੜਕਾਇਆ ਹੈ। ਤਾਂ ਹੀ ਸਤਿਗੁਰੂ ਜੀ ਦੇ ਇਸ ਘਰ ਦੇ ਅੰਦਰ ਬਾਣੀ ਵਿੱਚ ਦੋਨਾਂ ਨੂੰ ਬਚਨ ਕਹਿ, ਜਦੋਂ ਸ਼ਾਂਤਮਈ ਗੱਲ ਆਈ ਉਦੋਂ ਕਹਿਣ ਲੱਗੇ, ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਕੋਈ ਅੱਗੇ ਹੱਥ ਨਹੀਂ ਚੁੱਕਿਆ, ਮਰਨੇ 'ਤੇ ਕਿਆ ਡਰਪਨਾ ਜਬ ਹਾਥ ਸਿੰਧੋਰਾ ਲੀਨ। ਅਤੇ ਜਦੋਂ ਜੁਝਾਰੂ ਦੀ ਗੱਲ ਚੱਲੀ ਤਾਂ ਉਸੇ ਭਗਤ ਨੇ ਕਿਹਾ ਕਿ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਖੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਹਜ਼ੂਰ ਮਿਹਰ ਕਰਨ, ਤੁਹਾਡੇ ਚਰਨਾਂ 'ਚ ਬੇਨਤੀ ਹੈ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨਾਲ ਬਾਣੀ ਨਾਲ ਜੁੜੀਏ, ਅਤੇ ਆਪਣੀ ਨਿੱਜੀ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ, ਯਾਦ ਰੱਖਿਓ ਆਉਣ ਵਾਲੀਆਂ ਪੀੜ੍ਹੀਆਂ ਬਿਲਕੁਲ ਮਾਫ਼ ਨਹੀਂ ਕਰਨਗੀਆਂ, ਆਪਣੀ ਨਿੱਜੀ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦਾ ਪੱਲੂ ਪਕੜੋ। ਇੱਥੇ ਤਾਂ ਲੰਗਰ ਵਿੱਚ ਬੈਠੇ ਹੋਏ ਬੰਦੇ ਨੂੰ ਵੀ ਧੱਕੇ ਨਹੀਂ ਮਾਰੇ ਜਾਂਦੇ ਭਾਵੇਂ ਦੁਸ਼ਮਣ ਹੋਵੇ, ਅਤੇ ਸੰਗਤ ਵਿੱਚ ਬੈਠੇ ਹੋਏ ਨੂੰ ਗੱਲਾਂ ਲਾ ਕੇ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਨੇ? ਸਤਿਗੁਰੂ ਕਿਰਪਾ ਕਰੇ, ਸਾਨੂੰ ਸਮੱਤ ਬਖਸ਼ੇ, ਜਿੰਨੀ ਕੁ ਗੁਰੂ ਜੀ ਨੇ ਸੂਝ ਬਖਸ਼ੀ ਆਪ ਨਾਲ ਵਿਚਾਰ ਸਾਂਝੇ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।